ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੈ ਵੇਸ ਦੁਹਾਗਣੀ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਸਾਡੀ ਨਵਾਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ 11 ਸ਼ੰਤ ਪਿੱਛੇ ਸੰਪੂਰਨ ਹੋਏ ਹਨ। ਹੁਣ ਅੱਗੇ ਸੱਚੇ ਪਾਤਸ਼ਾਹ ਵਾਰ ਉਚਾਰਨ ਕਰਦੇ ਹਨ। ਵਾਰ ਦੋ ਸੂਰਮਿਆਂ ਦੇ ਮੁਕਾਬਲੇ ਦਾ ਨਾਂ ਹੈ। ਇੱਥੇ ਗੁਰਮੁਖਾਂ ਦਾ ਅਤੇ ਮਨਮੁਖਾਂ ਦਾ ਮੁਕਾਬਲਾ ਹੈ। ਗੁਰਮੁਖਾਂ ਦੀ ਜਿੱਤ ਹੈ, ਮਨਮੁਖਾਂ ਦੀ ਹਾਰ ਹੈ। ਮੋਹ ਦਾ ਅਤੇ ਵਿਵੇਕ ਦਾ ਆਪੋ ਵਿੱਚ ਹੀ ਵਾਰ ਚੱਲਦੇ ਹਨ। ਮੋਹ ਦੀ ਹਾਰ ਹੈ, ਵਿਵੇਕ ਦੀ ਜਿੱਤ ਹੈ। ਵਾਰ ਨੌ ਪੌੜੀਆਂ ਦਾ ਹੈ। ਪੌੜੀਆਂ ਸਾਰੀਆਂ ਤੀਜੇ ਪਾਤਸ਼ਾਹ ਦੀਆਂ ਹੋਣਗੀਆਂ ਤੇ ਨਾਲ ਸਲੋਕਾਂ ਨਾਲ ਲਿਖਿਆ ਹੈ। ਇਸ ਕਰਕੇ ਕਿ ਜਿਵੇਂ ਸੱਤੇ ਬ੍ਰਹਮ ਦੀ ਵਾਰ ਚ ਪੌੜੀਆਂ ਹੀ ਨਿਰੀਆਂ ਹਨ, ਜਿਸ ਪ੍ਰਕਾਰ ਬਸੰਤ ਦੀ ਵਾਰ ਦੀਆਂ ਪੌੜੀਆਂ ਹੀ ਨਿਰੀਆਂ ਹਨ, ਇਹ ਕੱਲੀਆਂ ਪੌੜੀਆਂ ਨਹੀਂ, ਇਹ ਸਲੋਕਾਂ ਦੇ ਨਾਲ ਹਨ। ਸਲੋਕਾਂ ਦੇ ਨਾਲ ਹੁੰਦਿਆਂ ਵਾਰ ਸੂਹੀ ਦੀ ਜਿਹੜੀ ਮਹੱਲੇ ਤੀਜੇ ਦੀਆਂ ਸਾਰੀਆਂ ਪੌੜੀਆਂ ਹੋਣਗੀਆਂ ਤੇ ਸਲੋਕ ਜਿਸ ਜਿਸ ਪਾਤਸ਼ਾਹ ਦੇ ਹੋਣਗੇ ਨਾਲ ਨੰਬਰ ਦਿੱਤਾ ਜਾਵੇਗਾ। ਹੁਣ ਤੀਜੇ ਪਾਤਸ਼ਾਹ ਦਾ ਪਹਿਲਾਂ ਸਲੋਕ ਆ ਰਿਹਾ ਹੈ। ਇੱਕੋ ਅਦਵੈਤ ਰੂਪ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਸਲੋਕ ਮਹੱਲਾ ਤੀਜਾ ਸੂਹੈ ਵੇਸ ਦੁਹਾਗਣੀ।
ਗੁਰੂ ਨਿਵਾਸ ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੋਬਿੰਦਵਾਲ ਸਾਹਿਬ ਵਿੱਚ ਨਿਵਾਸ ਕਰ ਰਹੇ ਹਨ। ਇੱਥੇ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਬੜੇ ਉਮਾਹ ਦੇ ਨਾਲ ਆਉਂਦੀਆਂ ਹਨ। ਜਿਵੇਂ ਜਾਤਰੀ ਮੇਲੇ ਤੇ ਇਕੱਠੇ ਹੋ ਕੇ ਜਾਂਦੇ ਹਨ, ਐ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਸਾਰੇ ਸਿੱਖ ਸੰਗਤਾਂ ਚਾਰ ਛੇ ਦੀਆਂ ਇਕੱਤਰ ਹੋ ਕੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਤੇ ਗੁਰੂ ਮਹਾਰਾਜ ਸਾਹਿਬ ਦੇ ਪਾਸ ਭਗਤੀ ਦਾ ਰੰਗ ਕਿਹਾ ਜਿਹਾ ਹੈ ਤੇ ਮੈਕੀ ਰੰਗ ਕਿਹਾ ਜਿਹਾ ਹੈ, ਇਹ ਨਿਰਣੇ ਹੁੰਦੇ ਹਨ। ਤੇ ਗੁਰੂ ਮਹਾਰਾਜ ਸਾਹਿਬ ਉਹਨਾਂ ਦੇ ਤਾਂ ਮੈਕੀ ਰੰਗ ਨੂੰ ਝੂਠਾ ਕਹਿਣ ਵਾਸਤੇ ਅਤੇ ਭਗਤੀ ਦਾ ਰੰਗ ਮਜੀਠੀ ਪੱਕਾ ਦੱਸਣ ਵਾਸਤੇ ਪ੍ਰਕਰਨ ਬਣਾ ਕੇ ਸੱਚੇ ਪਾਤਸ਼ਾਹ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ।
ਸੂਹੈ ਵੇਸ ਦੁਹਾਗਣੀ।
ਸਤਿਗੁਰੂ ਤੀਜੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ, ਜਿਹੜੀਆਂ ਸੂਹੇ ਚੰਗੇ ਭੜਕ ਵਾਲੇ ਲੀੜੇ ਪਾਉਂਦੀਆਂ ਹਨ, ਕੱਚਾ ਰੰਗ ਕਸੁੰਬੇ ਦਾ ਹੁੰਦਾ ਹੈ, ਜਿਹੜਾ ਉਹ ਸੂਹਾ ਰੰਗ ਹੁੰਦਾ ਹੈ, ਉਹਦੀ ਲਾਲੀ ਦੀ ਭੜਕ ਵਾਲੀ ਹੁੰਦੀ ਹੈ। ਜਦੋਂ ਮਾੜਾ ਜਿਹਾ ਪਾਣੀ ਪੈ ਜੇ ਤੇ ਝੱਟ ਹੀ ਉਹ ਦੰਬ ਖੜਵਾ ਹੋ ਜਾਂਦਾ ਹੈ, ਧੁੱਪ ਨਾਲ ਵੀ ਸੁੱਕ ਕੇ ਉਹ ਪੂਰਾ ਰੰਗ ਨਹੀਂ ਰਹਿੰਦਾ। ਇਸ ਪ੍ਰਕਾਰ ਦਾ ਸੂਹਾ ਰਿਵਾਇਸ ਹੁੰਦਾ ਹੈ, ਲਿਬਾਸ ਹੁੰਦਾ ਹੈ। ਜਿਹੜੀਆਂ ਹੁੰਦੇ ਹੋਏ ਮਾਲਕ ਨੇ ਉਗਣਾ ਵਾਲੀਆਂ ਜਾਣ ਕੇ ਛੱਡੀਆਂ ਹੋਣ, ਉਹਨਾਂ ਨੂੰ ਛੁੱਟਣਾ ਕਹੀਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਵਾਲੇ ਭੜਕਦਾਰ ਲੀੜੇ ਪਾ ਕੇ ਵਿਵਚਾਰਾਂ ਨੂੰ ਕਰਨ ਵਾਸਤੇ, ਪੁਰਖਾਂ ਨੂੰ ਮੋਹਿਤ ਕਰਨ ਵਾਸਤੇ ਉਹ ਇਹੋ ਜਿਹੇ ਰੰਗ ਬਣਾ ਕੇ ਰੱਖਦੀਆਂ ਹਨ। ਸੋ ਇਸ ਪ੍ਰਕਾਰ ਦੀ ਹਾਲਤ ਨੂੰ ਕਹਿੰਦੇ ਹੋਏ ਮਹਾਰਾਜ ਸਾਹਿਬ ਜੀ ਦ੍ਰਿਸ਼ਟਾਂਤ ਦਿੰਦੇ ਹੋਏ, ਦੇਵੀ ਦੇਵਤਾ ਜਿਹੜੇ ਉਪਾਸ਼ਕ ਹੈ ਉਹ ਬਾਹਲੇ ਤਿਲਕ ਛਾਪੇ ਆਦਿਕ ਬਾਹਲੇ ਲਾ ਕੇ ਰੱਖਦੇ ਹੈ, ਅਤੇ ਜਿਹੜੇ ਗੁਰਮੁਖ ਹਨਗੇ ਭਾਵ ਭਗਤੀ ਚ ਰੰਗੇ ਹੋਏ ਉਹ ਸਾਧ ਸੰਗਤ ਜੀ ਜਿਹੜੇ ਹਨ ਉਹ ਸਾਦਗੀ ਲਿਬਾਸ ਵਿੱਚ ਰਹਿੰਦੇ ਹਨ। ਉਹ ਭਟਕ ਛਟਕ ਦੁਨੀਆਂ ਦੇ ਭੇਖ ਬਾਹਲੇ ਬਣਾਉਣ ਦੀ ਨਹੀਂ ਰੱਖਦੇ, ਜੇ ਮਰ ਰੱਖਦੇ ਉਹਦੇ ਭਾਣੇ ਚ ਵਰਤਦੇ ਹਨ ਪ੍ਰਸੰਨ ਹੋ ਕੇ। ਸੋ ਹੁਣ ਇਸ ਪ੍ਰਕਾਰ ਦਾ ਪ੍ਰਕਰਨ ਮਹਾਰਾਜ ਬਣਾ ਕੇ ਮੈਕੀ ਰੰਗਾਂ ਦੇ ਜਿਹੜੇ ਰੰਗੇ ਹੋਏ ਹਨ ਉਹਨਾਂ ਦੀ ਹਾਲਤ ਦੱਸਦੇ ਆ, ਤੇ ਜੋ ਵਾਹਿਗੁਰੂ ਦੀ ਭਗਤੀ ਚ ਰੰਗੇ ਹੋਏ ਹੈ ਉਹਨਾਂ ਦਾ ਪੱਕਾ ਰੰਗ ਦੱਸਦੇ ਹੋਏ ਫਰਮਾਉਂਦੇ ਹਨ, ਬਾਣੀ ਨੂੰ ਆਰੰਭ ਕਰਦੇ ਹਨ।
ਸੂਹੈ ਵੇਸ ਦੁਹਾਗਣੀ।
ਸਤਿਗੁਰੂ ਜੀ ਕਹਿੰਦੇ ਸੂਹੇ ਵੇਸ ਵਾਲੀ ਜਿਹੜੀ ਇਸਤਰੀ ਹੈ ਦੁਹਾਗਣੀ, ਜਿਹੜੀ ਦੂਏ ਪੁਰਖਾਂ ਦੇ ਤਾਈ ਮੰਨਣ ਵਾਲੀ ਛੁੱਟਣ ਹੈ, ਉਹ ਦੁਹਾਗਣੀ ਹੈ।
ਪਰ ਫਿਰ ਰਾਵਣ ਜਾਏ।
ਦੁਹਾਗਣੀ ਛੁੱਟਣ ਕਿਹੜੀ ਹੁੰਦੀ ਹੈ? ਹੁੰਦੇ ਮਾਲਕ ਦੀ ਛੱਡੀ ਹੋਈ ਜਿਹੜੀ ਪਰਾਏ ਪਤੀਆਂ ਨੂੰ ਰਾਵਣ ਮੰਨਣ ਵਾਸਤੇ ਜਾਂਦੀ ਹੈ, ਆਪਣੇ ਪਤੀ ਦਾ ਪਦਵਾਰ ਧਰਮ ਛੱਡ ਦਿੰਦੀ ਹੈ।
ਫਿਰ ਛੋੜਿਆ ਘਰ ਆਪਣੇ,
ਜਿਹਦੇ ਅਰਥ ਇਹ ਆਪਣੇ ਪਤੀ ਨੂੰ ਤਾਂ ਘਰ ਚ ਹੀ ਛੱਡ ਜਾਂਦੀ ਹੈ,
ਉਹੀ ਦੂਜੇ ਭਾਈ
ਦੂਜੇ ਪੁਰਖਾਂ ਦੇ ਨਾਲ ਪ੍ਰੇਮ ਕਰਕੇ ਉਹਦੇ ਚ ਮੋਹਤ ਹੋਈ ਹੁੰਦੀ ਹੈ ਉਹ।
ਮਿੱਠਾ ਕਰਕੇ ਖਾਇਆ।
ਉਹਨਾਂ ਇਸਤਰੀਆਂ ਨੇ ਵਿਸ਼ੇ ਰੱਖਦਾ ਜਿਹੜਾ ਭੋਗਣਾ ਹੈ, ਇਹ ਪਰਾਏ ਪੁਰਖਾਂ ਦੀ ਕੁਸੰਗਤ ਕਰਨ ਨੂੰ ਮਿੱਠਾ ਕਰਕੇ ਵਿਸ਼ਿਆਂ ਦੇ ਭੋਗ ਨੂੰ ਖਾਧਾ ਹੈ, ਭੋਗਿਆ ਹੈ।
ਬਹੁ ਸਾਧੂ ਵਧਿਆ ਰੂਪ,
ਮਾੜਿਆਂ ਦੇ ਸਵਾਦ ਲੈਣੇ ਕਰਕੇ ਕੋਈ ਕੋਹੜੀ ਹੋ ਜਾਂਦੀ ਹੈ, ਕਿਸੇ ਨੂੰ ਕੋਈ ਤਕਲੀਫ ਹੋ ਜਾਂਦੀ ਹੈ, ਇਸੇ ਪ੍ਰਕਾਰ ਅਨੇਕ ਪ੍ਰਕਾਰ ਦੇ ਆਦਿਸ਼ਕਾਰ ਬਿਮਾਰੀਆਂ ਹੋ ਜਾਂਦੀਆਂ ਹਨ। ਬਾਹਲਿਆਂ ਸਵਾਦਾਂ ਤੋਂ ਰੋਗ ਵੱਧ ਜਾਂਦਾ ਹੈ, ਫਿਰ ਡਾਕਟਰ ਹਕੀਮਾਂ ਦੇ ਘਰੀ ਪਏ ਹੋਏ ਜਿੰਦਗੀਆਂ ਆਪਣੀਆਂ ਨਾਸ ਕਰ ਜਾਂਦੇ ਹਨ।
ਸੁੱਧ ਪਤਾਰ ਹਰ ਛੋਡਿਆ,
ਜਿਸ ਇਸਤਰੀ ਨੇ ਆਪਦਾ ਸੁੱਧ ਪਤੀ ਮਾਪਿਆਂ ਦਾ ਦਿੱਤਾ ਹੋਇਆ ਜਿਹੜਾ ਪ੍ਰਾਣਾਂ ਦਾ ਅਤੇ ਲੋਕ ਪ੍ਰਲੋਕ ਚ ਧਰਮ ਨੂੰ ਰੱਖਣ ਵਾਲਾ ਹੈ, ਉਸ ਪਤੀ ਨੂੰ ਛੱਡਦਾ ਜਿਨ੍ਹਾਂ ਨੇ,
ਫਿਰ ਲੱਗਾ ਜਾਏ ਵਿਜੋਗ,
ਉਹਨਾਂ ਨੂੰ ਫਿਰ ਵਾਰ ਵਾਰ ਵਿਜੋਗ, ਕਦੇ ਮਾਪਿਆਂ ਵਿੱਚ, ਕਦੇ ਪੇਕਿਆਂ ਵਿੱਚ, ਕਦੇ ਸਹੁਰੇ ਘਰ ਚ, ਕਦੇ ਨਾਨਕਿਆਂ ਚ, ਇਹ ਵਿਛੋੜੇ ਦੀਆਂ ਮਾਰੀਆਂ ਧਾਹਾਂ ਮਾਰ ਕੇ ਰੋਂਦੀਆਂ ਫਿਰਦੀਆਂ ਹਨ।
ਗੁਰਮੁਖ ਹੋਵੇ ਸੋ
ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਪ੍ਰਕਰਨ ਹੈ ਦੁਹਾਗਣੀਆਂ ਦਾ, ਇਸੇ ਪ੍ਰਕਾਰ ਕਹਿੰਦੇ ਹਨ।
ਸੂਹੇ ਵੇਸ ਦੁਹਾਗਣੀ,
ਜਿਹੜੇ ਸੂਹੇ ਪਖੰਡ ਦੇ ਵੇਸ ਧਾਰਦੀਆਂ ਹਨ, ਸੂਹੇ ਮੈਕੀ ਮਾਇਆ ਦੇ ਇੱਛਾ ਵਾਸਤੇ ਪਖੰਡ ਦੇ ਭੇਸ, ਜੋ ਪਰਮੇਸ਼ਰ ਦੇ ਉਪਦੇਸ਼ ਨੂੰ ਸੰਤਾਂ ਭਗਤਾਂ ਤੋਂ ਉਪਦੇਸ਼ ਤਾਂ ਲੈ ਲਿਆ ਪਰ ਕਮਾਇਆ ਨਹੀਂ, ਲਿਵ ਲੱਗੀ ਨਹੀਂ, ਉਹ ਛੁੱਟਣ ਇਸਤਰੀਆਂ ਦੀ ਨਿਆਈ ਹਨਗੇ। ਮੈਕੀ ਵੇਸ ਧਾਰ ਦੇ ਉੱਤੋਂ ਬਨੌਟੀ ਵੇਸ,
ਪਰ ਫਿਰ ਰਾਵਣ ਜਾ
ਰਾਏ, ਫਿਰ ਕੌਣ ਪਤੀ ਦੇਵੀ ਦੇਵਤਿਆਂ ਦੀ, ਰਾਵਣ ਵਾਸਤੇ ਉਹਨਾਂ ਦੇ ਆਨੰਦ ਮਾਨਣ ਵਾਸਤੇ, ਕਦੇ ਸੁਲਤਾਨ ਦਾ ਰੋਟ ਪਕਾਤਾ, ਕਦੇ ਗੁੱਗੇ ਦੀਆਂ ਸੇਵੀਆਂ ਚੜ੍ਹਾਤੀਆਂ, ਕਦੇ ਭੂਤਾਂ ਦੇ ਦੀਵੇ ਜਗਾਤੇ, ਕਦੇ ਸਿਵੇ ਜਗਾ ਲਏ, ਇਸ ਪ੍ਰਕਾਰ ਪ੍ਰਕਾਰ ਪਰਾਏ ਪਤੀਆਂ ਨੂੰ ਰਾਵਣ ਭੋਗਣ ਵਾਸਤੇ ਜਾਂਦੀਆਂ ਹਨ।
ਫਿਰ ਛੋਡਿਆ ਘਰ ਆਪਣੇ,
ਫਿਰ ਜੋ ਪਤੀ ਅਕਾਲ ਪੁਰਖ ਵਾਹਿਗੁਰੂ ਹੈ, ਉਹ ਆਪਣੇ ਅੰਤਾਕਰਨ ਰੂਪੀ ਘਰ ਦਾ ਸਾਖੀ ਹੈ, ਪ੍ਰਕਾਸ਼ ਦਾ ਰੂਪ ਹੈ, ਸਾਧ ਸੰਗਤ ਰੂਪੀ ਆਪਣੇ ਘਰ ਚ ਨਿਵਾਸ ਕਰਦਾ, ਉਸ ਨੂੰ ਛੱਡ ਦਿੱਤਾ ਹੈ। ਦੁਨੈਤ ਭਾਵ ਵਿੱਚ ਜਿਨ੍ਹਾਂ ਦੀ ਕਿੱਦੀ ਬਿਰਤੀ ਮੌਤ ਹੋ ਗਈ ਹੈ, ਲੱਗੀ ਹੋਈ ਹੈ,
ਮਿੱਠਾ ਕਰਕੇ ਖਾਇਆ,
ਇਹ ਹੈ ਤਾਂ ਜਿਹੜੇ ਭੋਗ ਮਿੱਠੇ ਤੇਰੀਏ ਦੀ ਨਿਆਈ ਜ਼ਹਿਰ, ਇਹਨੂੰ ਮਿੱਠੇ ਮਨ ਕਰਕੇ ਖਾਧਾ ਭੋਗਿਆ ਹੈ।
ਬਹੁ ਸਾਧੂ ਵਧਿਆ ਰੂਪ,
ਬਾਰੇ ਸਵਾਦ ਖਾਣ ਪੀਣ ਦੇ ਰਸਾਂ ਕਸਾਂ ਵਿੱਚੋਂ ਰੋਗ, ਸਰੀਰਕ ਰੋਗ ਵੀ, ਵਾਜਪਿਤ ਕਾਫਰਜ ਰਾਦਕ ਵੀ ਰੋਗ ਵੱਧ ਗਏ, ਤੇ ਇਸੇ ਪ੍ਰਕਾਰ ਵਿਕਾਰਾਂ ਕਰਕੇ ਰੋਗ ਜੰਮਣ ਮਰਨ ਦਾ ਵੱਧ ਗਿਆ ਹੰਕਾਰ।
ਸੁੱਧ ਪਤਾਰ ਹਰ ਛੋਡਿਆ,
ਸੁੱਧ ਪਤੀ ਜੋ ਅਕਾਲ ਪੁਰਖ ਵਾਹਿਗੁਰੂ ਹੈ, ਸੁੱਧ ਸਰੂਪ ਭਰਤਾ, ਸਾਰਿਆਂ ਦੀ ਪੂਰਤੀ ਕਰਨ ਵਾਲਾ ਹਰੀ, ਉਸ ਨੂੰ ਛੱਡਤਾ, ਉਸ ਤੋਂ ਬੇਮੁਖ ਹੋ ਗਏ ਹਨ।
ਫਿਰ ਲੱਗਾ ਜਾਏ ਵਿਜੋਗ,
ਉਹਨਾਂ ਨੂੰ ਸਾਧ ਸੰਗਤ ਜੀ ਪਰਮੇਸ਼ਰ ਵੱਲੋਂ ਵਿਜੋਗ ਵਿਛੋੜਾ ਪੈਦਾ ਹੋ ਗਿਆ, ਲੱਗ ਗਿਆ ਜਾ ਕੇ, ਅਤੇ ਫਿਰ 84 ਦਾ ਉਹਨਾਂ ਨੂੰ ਲੱਗ ਗਿਆ, ਚੱਲ ਪਿਆ 84 ਦੇ ਗੇੜੇ ਚ, ਫਿਰ ਉਤਰਨ ਲੱਗ ਗਏ।
ਗੁਰਮੁਖ ਹੋਵੇ ਸੋ ਪਲਟਿਆ,
ਜਿਹੜੇ ਗੁਰਮੁਖ ਹੁੰਦੇ ਆ ਉਹਨਾਂ ਨੇ ਆਪਣੇ ਜੀਵਨ ਨੂੰ ਬਦਲ ਲਿਆ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਵਿਕਾਰੀਆਂ ਦੀ ਕੁਸੰਗਤ ਨਹੀਂ ਕਰਦੇ, ਉਦੋਂ ਪਲਟੇ ਆ, ਜੀਵਨ ਬਦਲ ਲਿਆ ਹੈ।
ਹਰ ਰਾਤੀ ਸਾਜ ਸੀਗਾਰ,
ਹਰੀ ਅਕਾਲ ਪੁਰਖ ਦੇ ਵਿੱਚ ਜਿਨ੍ਹਾਂ ਦੀ ਚਿੱਤੀ ਬਿਰਤੀ ਰੰਗੀ ਹੋਈ ਹੈ, ਉਹਨਾਂ ਨੂੰ ਰਾਗ ਦੇ ਖਰਸਮ ਦੀ ਮੋਖ ਛਾਇਕ ਸਾਧਨਾ ਦੇ ਸ਼ਿੰਗਾਰ ਸਜਾਏ ਹਨ।
ਸਹਿਜ ਸੱਚ ਫਿਰ ਰਾਵਿਆ,
ਸ਼ਾਂਤੀ ਪੂਰਵਕ ਸੱਚੇ ਪਰਮੇਸ਼ਰ ਤੇ ਨਿਸ਼ਚਾ ਕਰਕੇ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਗੁਰਾਂ ਦੇ ਉਦੇਸ਼ ਦੁਆਰਾ ਮਾਣਿਆ ਹੈ।
ਹਰ ਨਾਮਾ ਉਰਤਾ,
ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਵਾਂ ਨੂੰ ਹਿਰਦੇ ਚ ਧਾਰ ਲਿਆ, ਵਸਾ ਲਿਆ ਹੈ।
ਆਗਿਆਕਾਰੀ ਸਦਾ ਸੁਹਾਗਣ,
ਉਹ ਵਾਹਿਗੁਰੂ ਦੀ ਆਗਿਆ ਮੰਨਣ ਵਾਲੇ, ਭਾਣਾ ਮੰਨਣ ਵਾਲੇ ਹਨ, ਸਦਾ ਪਰਮੇਸ਼ਰ ਦੇ ਸੁਹਾਗ ਆਨੰਦ ਦੇ ਸਮੇਤ ਹਨ।
ਆਪ ਮੇਲੀ ਕਰਤਾ,
ਆਪ ਕਰਤਾ ਪੁਰਖ ਨੇ ਆਪਦੇ ਸਰੂਪ ਵਿੱਚ ਉਹਨਾਂ ਦੀ ਕਿੱਡੀ ਬਿਰਤੀ ਮੇਲ ਲਈ ਹੈ।
ਨਾਨਕ ਫਿਰ ਪਾਇਆ ਹਰ ਸਾਚਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਜੋ ਸੱਚਾ ਅਕਾਲ ਪੁਰਖ ਪਤੀ ਹੈ, ਉਹਨਾਂ ਦੀ ਆਕਾਸ਼ ਬਿਰਤੀ ਨੂੰ ਪਾ ਲਿਆ ਹੈ।
ਸਦਾ ਸੁਹਾਗਣ ਨਾਲ,
ਸਦਾ ਸੁਹਾਗ ਆਨੰਦ ਵਾਲੀਆਂ ਮਹਾਂਪੁਰਖ ਸਖੀਆਂ ਉਹ ਜੀਵ ਹਨ।
ਮਹੱਲਾ ਤੀਜਾ,
ਸੂਹੇ ਰੰਗ ਨੂੰ, ਲਿਬਾਸ ਨੂੰ ਪਾਉਣ ਵਾਲੀਏ, ਭੜਕਦਾਰ ਲੀੜਿਆਂ ਨੂੰ, ਚਮਕੀਲਿਆਂ ਨੂੰ ਪਾਉਣ ਵਾਲੀਏ, ਪਤੀ ਦੀ ਆਗਿਆ ਚ ਨਾ ਚੱਲਣੇ ਕਰਕੇ ਪਤਿਵਰਤਾ ਤੁਹਾਨੂੰ ਤੋਂ ਨਿਮਾਣੀਏ ਹੋਈ ਹੋਈ ਮਾਣ ਤੋਂ ਰਹਿਤ
ਸਹੁ ਸਦਾ ਸਮਾਨ।
ਇਸੇ ਪ੍ਰਕਾਰ ਸੂਰਜ ਇਹ ਮੈਕੀ ਲਿਬਾਸ ਧਾਰਨ ਵਾਲੇ ਪਰਮੇਸ਼ਰ ਦੀ ਭਗਤੀ ਤੋਂ ਹੀਣੇ ਵਾਹਿਗੁਰੂ ਦੇ ਦਰ ਚ ਮਾਣ ਤੋਂ ਰਹਿਤ
ਸਹੁ ਸਦਾ ਸਮਾਨ।
ਉਸ ਤਤਪਦਾ ਦਾ ਖਰਚ ਰੂਪ ਸਹਿਪਤੀ ਹੈ, ਉਸ ਨੂੰ ਕਈ ਸਦਾ ਚੇਤੇ ਕਰ।
ਨਾਨਕ ਜਨਮ ਸਵਾਰ ਹੈ ਆਪਣਾ,
ਜੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਵਾਹਿਗੁਰੂ ਨੂੰ ਚੇਤੇ ਕਰੇਗੀ ਸਦਾ ਵਾਸਤੇ ਤੇਰਾ ਪਤੀ ਹੈ, ਆਪਦੇ ਜਨਮ ਨੂੰ ਸਵਾਰ ਲਵੇਗੀ,
ਕੁਲ ਭੀ ਛੁੱਟੀ ਨਾਲ
ਤੇਰੀਆਂ ਕੁਲਾਂ ਵੀ ਮੁਕਤ ਹੋ ਜਾਣਗੀਆਂ, ਛੁਟਕਾਰਾ ਪਾ ਜਾਣਗੀਆਂ ਜਿਹੜੀਆਂ ਬੇਗਤ ਹੋ ਕੇ ਮਰੀਆਂ ਹੋਈਆਂ ਹਨ, ਦੈਵੀ ਕੁਲ ਵੀ ਨਾਲ ਹੀ ਆਸਵੀ ਸੰਪਦਾ ਦੇ ਕੈਦ ਤੋਂ ਛੁੱਟ ਜਾਏਗੀ।
ਪੌੜੀ ਆਪੇ ਤਖ਼ਤ ਰਚਾਇਓ,
ਆਪ ਹੀ ਪਰਮੇਸ਼ਰ ਨੇ ਇਹ ਸੰਸਾਰ ਰੂਪੀ ਤਖ਼ਤ ਰਚਾਉਣਾ ਕੀਤਾ ਹੈ।
ਆਕਾਸ਼ ਪਾਤਾਲ,
ਆਕਾਸ਼ ਤੇ ਚੰਦੋਆ ਤਾਣਿਆ ਹੋਇਆ ਹੈ, ਜਿਸ ਵਿੱਚ ਚੰਦ ਤੇ ਸੂਰਜ ਦੋ ਛੱਡੇ ਹਨਗੇ ਤੇ ਤਾਰੇ ਬਲੌਰਾਂ ਦੀ ਨਿਆਈ ਹੈ। ਪਤਾਲ ਸੁੰਦਰ ਧਰਤੀ ਹੈ, ਇਹ ਧਰਤੀ ਵਿਚਾਲੇ ਤਖ਼ਤ ਦੀ ਨਿਆਈ ਹੈ ਮਾਤ ਲੋਕ ਦੀ।
ਹੁਕਮੇ ਧਰਤੀ ਸਾਜੀਆਂ,
ਇਹ ਧਰਤੀ ਰੂਪ ਤਖ਼ਤ ਵੀ ਹੁਕਮ ਵਿੱਚ ਹੀ ਮਹਾਰਾਜ ਜੀ ਨੇ ਸਜਾਉਣਾ ਕੀਤਾ ਆਪਦੇ ਚ।
ਸੱਚੀ ਧਰਮਸ਼ਾਲਾ,
ਇਹ ਸਾਧ ਸੰਗਤ ਸੱਚੀ ਧਰਮ ਦਾ ਸਥਾਨ ਬਣਾਈ ਹੈ ਮਹਾਰਾਜ ਸਾਹਿਬ ਜੀ ਨੇ।
ਆਪ ਉਪਾਏ ਖਪਾਏ, ਆਪ ਉਪਾਏ ਖਪਾਏ ਦਾ
ਆਪੇ ਤਖ਼ਤ ਰਚਾਏ ਉਹਨੂੰ, ਆਪ ਹੀ ਸੱਚੇ ਪਾਤਸ਼ਾਹ ਮਹਾਂਪੁਰਖਾਂ ਦਾ ਜਿਹੜਾ ਅੰਤਾ ਕਰਨ ਹੈ ਇਹ ਇਸਤਿਤ ਕੀਤਾ, ਜਿਹੜਾ ਚੇਤੇ ਤਖ਼ਤ ਰਚਾਉਣਾ ਕੀਤਾ ਆਪਣੇ ਇਸਤਿਤ ਬੈਠਣ ਵਾਸਤੇ।
ਆਕਾਸ਼ ਪਤਾਲਾ,
ਜਿਹੜਾ ਸੰਤਾਂ ਦਾ ਰਿਦਾ ਹੈ ਆਕਾਸ਼ ਦੀ ਨਿਆਈ, ਉਹ ਪਤਾਲਾ ਨਿਮਰਤਾ ਵਾਲਾ ਹੈ, ਇਹ ਸੁੰਦਰ ਮਹਾਰਾਜ ਸਾਹਿਬ ਜੀ ਨੇ ਧਰਤੀ ਬਣਾਈ ਹੈ।
ਹੁਕਮੇ ਧਰਤੀ ਸਾਜੀਆਂ,
ਹੁਕਮ ਦੁਆਰਾ ਬੁੱਧੀ ਰੂਪੀ ਧਰਤੀ ਜਿਹੜੀ ਹੈ ਅਤੇ ਸੁਭ ਇੱਛਾ ਸੁਭ ਚਾਰਨਾ ਤੈਨੂੰ ਮਾਨ ਸਾਧਕ ਇਹ ਸੁੰਦਰ ਧਰਤੀ ਸਜਾਉਣਾ ਕੀਤੀ ਹੈ।
ਸੱਚੀ ਧਰਮਸ਼ਾਲਾ,
ਸਾਧ ਸੰਗਤ ਰੂਪੀ ਸੱਚੀ ਧਰਮ ਦਾ ਸਥਾਨ ਬਣਾਈ ਹੈ ਮਹਾਰਾਜ ਨੇ।
ਆਪ
ਇਹ ਧਰਤੀ ਵੀ ਸੱਚੀ ਧਰਮ ਦਾ ਸਥਾਨ ਹੈ, ਜਿਹੋ ਜਿਹਾ ਕੋਈ ਬੀਜ ਬੀਜੇ ਉਹ ਜਿਹਾ ਫਲ ਪ੍ਰਾਪਤ ਹੁੰਦਾ ਹੈ।
ਆਪ ਉਪਾਏ ਖਪਾਏ ਦਾ,
ਆਪ ਹੀ ਪੈਦਾ ਕਰਦਾ ਸ੍ਰਿਸ਼ਟੀ ਨੂੰ, ਆਪ ਹੀ ਖਪਾਏ ਦਾ ਪਰਲੋਂ ਕਰਦਾ ਹੈ।
ਸੱਚੇ ਦੀਨ ਦਿਆਲਾ,
ਉਹ ਸੱਚੇ ਦੀਨ ਦਿਆਲ ਦੇ ਕੌਂਚਕ ਹਨ, ਆਪ ਹੀ ਉਪਾਏ ਹੋਏ ਜਿਹੜੇ ਕਾਮ ਕਰੋ ਉਹਦੇ ਆਸਰੀ ਸੰਪਦਾ ਉਹਨਾਂ ਨੂੰ ਬ੍ਰਹਮ ਗਿਆਨ ਕਰਕੇ ਖਪਾ ਦਿੰਦਾ ਹੈ। ਉਹ ਸੱਚੇ ਪਾਤਸ਼ਾਹ ਗਰੀਬਾਂ ਤੇ ਦਿਆਲਤਾ ਕਰਨ ਵਾਲਾ ਹੈ।
ਸਭਨਾ ਰਿਜਕ ਸੰਭਾਹਿਦਾ,
ਸਾਰਿਆਂ ਨੂੰ ਰਿਜਕ ਰੋਜੀ ਜਿੱਥੇ ਜਿੱਥੇ ਕੋਈ ਹੈ ਉਹਨਾਂ ਨੂੰ ਰਿਜਕ ਸੰਭਾਹਿਦਾ ਨਾ ਉਪੜਾਉਂਦਾ ਹੈ।
ਤੇਰਾ ਹੁਕਮ ਨਿਰਾਲਾ,
ਤੇਰਾ ਹੁਕਮ ਸਾਰੀ ਦੁਨੀਆਂ ਤੋਂ ਨਿਆਰਾ ਹੈ। ਰਾਣਾ ਰਾਵ ਨਾ ਕੋਰੇ ਰੰਗ ਨਾ ਤੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ। ਜਦੋਂ ਹੁਕਮ ਆਉਂਦਾ ਕੋਈ ਵੀ ਸਰੀਰ ਕਰਕੇ ਕਾਇਮ ਨਹੀਂ ਰਹਿ ਸਕਦਾ, ਆਪਦਾ ਹੁਕਮ ਸਾਰੀ ਦੁਨੀਆਂ ਤੋਂ ਨਿਆਰਾ ਹੈ।
ਆਪੇ ਆਪ ਵਰਤਦਾ
ਹੈ, ਸਾਰਿਆਂ ਦੇ ਅੰਦਰ ਆਪਣਾ ਆਪ ਰੂਪ ਹੋ ਕੇ ਵਾਹਿਗੁਰੂ ਵਰਤ ਰਿਹਾ ਹੈ।
ਆਪੇ ਪ੍ਰਤਪਾਲਾ,
ਆਪ ਹੀ ਸਾਰਿਆਂ ਤਾਂ ਹੀ ਪਾਲਣਾ ਕਰਨ ਵਾਲਾ ਹੈ।
ਸਲੋਕ ਮਹੱਲਾ ਤੀਜਾ, ਸੂਹ ਤਾਂ ਸੁਹਾਗਣੀ।
ਸਤਿਗੁਰੂ ਸਾਹਿਬ ਕਹਿੰਦੇ ਹੇ ਜੀਵ ਨੂੰ ਸੂਹ ਦੋ, ਹੇ ਮੈਕੀ ਰੰਗ ਧਾਰਨ ਵਾਲੇ ਜੀਵ, ਇਹ ਸੂਹ ਸੋਭਾ ਵਾਲੇ ਆਪਣੇ ਆਪ ਨੂੰ ਕਹਾਉਣ ਵਾਲੇ ਮੈਕੀ ਪਦਾਰਥਾਂ ਚ ਤਾਂ ਵਾਹਿਗੁਰੂ ਦੇ ਸੁਹਾਗ ਆਨੰਦ ਵਾਲੀ ਹੋ ਸਕੇਗੀ।
ਜਾਂ ਮਨ ਲੈ ਸੱਚ ਨਾਮ,
ਜੇ ਕਰਕੇ ਸੱਚੇ ਪਰਮੇਸ਼ਰ ਦੇ ਨਾਮ ਦਾ ਪਹਿਲਾਂ ਸਰਵਣ ਕਰੇ ਸਰਦਾ ਤੇ ਵਿਸ਼ਵਾਸ ਨਾ, ਅਤੇ ਫਿਰ ਸੱਚੇ ਨਾਮ ਨੂੰ ਭੇਦਕੀਆਂ ਵਾਧਕ ਭੇਦਕੀਆਂ ਸਾਧਕ ਜੁਗਤੀਆਂ ਦੁਆਰਾ ਮੰਨ ਲਵੇ, ਜੇ ਕਰਕੇ
ਸਤਿਗੁਰ ਆਪਣਾ ਮਨਾਏ ਲੈ।
ਆਪਣੇ ਸਾਰੇ ਸੰਸਾਰ ਦੇ ਉਧਾਰ ਕਰਨ ਵਾਲੇ ਸਤਿਗੁਰੂ ਹਨ, ਹੋਰ ਕੋਈ ਆਪਣਾ ਨਹੀਂ, ਉਹਨਾਂ ਨੂੰ ਮਨਾ ਲੈ। ਗੁਰੂ ਸਾਹਿਬ ਜੀ ਦੀ ਸਰਧਾ ਕਰ ਲੈ, ਦਿਲ ਚ ਮਨਾ ਲੈ।
ਰੂਪ ਚੜੀ ਤਾਂ ਅਗਲਾ,
ਫਿਰ ਤੈਨੂੰ ਦਿਲ ਦੀ ਸਫਾਈ ਰੂਪ ਤੈਨੂੰ ਅਗਲਾ ਬਹੁਤਾ ਰੂਪ ਚੜ ਜਾਏਗਾ, ਬੜਾ ਸੁੰਦਰ ਚੜ ਸੁਹਾਗ ਭਾਗ ਦਾ ਰੂਪ ਚੜ ਜਾਏਗਾ, ਭਗਤੀ ਰੂਪ।
ਦੂਜਾ ਨਾਹੀ ਥਾਉ,
ਦੂਸਰਾ ਉਸ ਤੋਂ ਬਿਨਾਂ ਥਾਂ ਕੋਈ ਨਹੀਂ, ਸਾਰਿਆਂ ਥਾਂ ਜੋ ਪਰਮੇਸ਼ਰ ਵਿਆਪਕ ਹੈ ਐਸਾ ਤੈਨੂੰ ਉਹਦਾ ਚਮਤਕਾਰ ਪ੍ਰਾਪਤ ਹੋ ਜਾਏਗਾ।
ਐਸਾ ਸੀਗਾਰ ਬਣਾਏ ਤੂੰ,
ਇਹ ਸਖੀ ਉਸਦੀ ਜਿਹੜੀ ਭਾਵਨਾ ਕਰਨੀ ਹੈ, ਖਿਮਾ ਸਿੰਗਾਰ ਕਾਮਣ ਤਨ ਪਹਿਰੇ ਰਾਵੈ ਲਾਲ ਪਿਆਰੀ, ਖਿਮਾ ਰੂਪੀ ਸ਼ਿੰਗਾਰ ਇਹੋ ਜਿਹਾ ਤੂੰ ਬਣਾਉਣਾ ਕਰ, ਮੇਰਾ ਨਾ ਕਰ ਪੱਖੇ ਕਰਕੇ ਬੋਲੋ।
ਐਸਾ ਸ਼ਿੰਗਾਰ ਬਣਾਏ ਤੂੰ,
ਇਹੋ ਜਿਹਾ ਸਾਧਨਾ ਦਾ ਸ਼ਿੰਗਾਰ ਬਣਾਉਣਾ ਕਰ,
ਮੈਲਾ ਕਦੇ ਨਾ ਹੋਵੇ,
ਜਿਹੜਾ ਕਦੇ ਮੈਲਾ ਨਾ ਹੋਵੇ, ਐਸਾ ਪਰਮੇਸ਼ਰ ਦੇ ਨਾਮ ਦਾ ਸ਼ਿੰਗਾਰ ਹੈ। ਆਠ ਪੈਰ ਕਰ ਜੋਗ ਤੋ ਭੇਟਾ ਹਰਾਏ ਦੀ
ਅਹਿਨਸ ਲੱਗ,
ਰਾਜ ਨੇ ਜਿਹੜਾ ਪ੍ਰੇਮ ਲੱਗ ਜਾਣਾ ਨਾ, ਅੱਠੇ ਪੈਰ ਇਹ ਸ਼ਿੰਗਾਰ ਹੈ ਜਿਹੜਾ ਕਦੇ ਮੈਲਾ ਨੀ ਹੁੰਦਾ ਹੈ।
ਨਾਨਕ
ਅੰਤਕਰਨ ਕਦੇ ਮੈਲਾ ਨੀ ਹੁੰਦਾ ਸਾਧਨ ਦੇ ਹੰਕਾਰ ਕਰਕੇ।
ਨਾਨਕ ਸੁਹਾਗਣ ਕਾ ਕਿਆ ਚਿਹਨ ਹੈ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਸਿੱਖ ਪੁੱਛਦੇ, ਮਹਾਰਾਜ ਜੀ ਹੇ ਸਤਿਗੁਰੂ, ਜਿਹੜੀਆਂ ਸੁਹਾਗਵੰਤੀਆਂ ਪਰਮੇਸ਼ਰ ਦੇ ਆਨੰਦ ਵਾਲੀਆਂ ਮਹਾਤਮਾ ਸਖੀਆਂ ਹੈ, ਉਹਨਾਂ ਦਾ ਕੀ ਚਿੰਨ ਹੈ, ਕੀ ਸੱਚੇ ਪਾਤਸ਼ਾਹ ਨਿਸ਼ਾਨ ਹੈ ਉਹਨਾਂ ਦਾ?
ਅੰਦਰ ਸੱਚ ਮੁੱਖ ਉਜਲਾ,
ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਵੀ ਸੱਚਾ ਵਸਦਾ ਹੈ, ਉਹਨਾਂ ਦਾ ਮੁੱਖ ਵੀ ਉਜਲਾ ਹੈ। ਵਾਹਿਗੁਰੂ ਬਿਨਾ ਤਾਂ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਸ ਕਰੇ ਨੀ ਆਨੋ, ਐਸਾ ਨਿਸ਼ਚਾ ਹੈ।
ਖਸਮੈ ਮਾਹੇ ਸਮਾ,
ਅਤੇ ਖਸਮ ਅਕਾਲ ਪੁਰਖ ਵਾਹਿਗੁਰੂ ਦੇ ਤੀ ਉਹ ਸਮਾਉਣਗੇ, ਲੀਨ ਹੋਣਗੇ, ਜਿਵੇਂ ਨਦੀਆਂ ਨਾਲੇ ਸਮੁੰਦਰ ਜਾ ਕੇ ਮਿਲਦੇ ਹੈ, ਐ ਪਰਮੇਸ਼ੁਰ ਚ ਭਗਤ ਸੰਤ ਜਾ ਕੇ ਅਧੀਨ ਹੋਣਗੇ।
ਮਹੱਲਾ ਤੀਜਾ, ਲੋਕਾ ਵੇ ਹੋ ਸੂਹੀ,
ਹੁਣ ਅਗਲੇ ਮਹੱਲੇ ਚ ਦੱਸਦੇ ਹਨ, ਲੋਕਾ ਵੇ ਹੇ ਜੀਵ, ਪਖੰਡੀਆਂ ਲੋਕਾਂ ਦੀ ਹਾਲਤ ਦੱਸਦੇ ਹਨ, ਵੇ ਹੇ ਲੋਕੋ, ਹੇ ਸੰਤ ਜਨ, ਹੰਗਤਾ ਕਰਕੇ ਸੂਹੀ ਮੈਕੀ ਲਵਾਸ ਧਾਰੀ ਬੈਠੀ ਹਾਂ ਮੈਂ,
ਸੁਹਾ ਵੇਸ ਕਰੀ,
ਸੂਹੀ ਸੋਭਨੀਕ ਆਪਣੇ ਆਪ ਨੂੰ ਮੰਨੀ ਬੈਠੀ, ਮੈਨੂੰ ਪ੍ਰਾਣਾਯਾਮ ਚੰਗਾ ਆਉਂਦਾ, ਮੈਨੂੰ ਆਸਣ ਬੜਾ ਚੰਗਾ ਆਉਂਦਾ, ਤਿਲਕ ਛਾਪਾ ਬੜਾ ਚੰਗਾ ਆਉਂਦਾ, ਮੈਂ ਤ੍ਰਾਟਕ ਸਾਧ ਕੇ ਲੋਕਾਂ ਨੂੰ ਆਪਦਾ ਨਿਗਾਹ ਦਾ ਅਸਰ ਪਾ ਕੇ ਆਪਣੇ ਵੱਸ ਕਰ ਲੈਂਦਾ, ਜੋ ਚਾਹਾਂ ਮਨਾ ਲੈਂਦਾ, ਇਉਂ ਸੂਹੀ ਸੋਭਾ ਵਾਲੀ ਹੋਮੈ ਕਰਕੇ ਬਣੀ ਹੋਈ ਹਾਂ। ਸੂਹਾ ਮੈਕੀ ਵੇਸ ਕੀਤਾ ਹੈ ਦੁਨੀਆਂ ਨੂੰ ਠੱਗਣ ਵਾਸਤੇ, ਲੋਕਾਂ ਨੂੰ ਆਪਣੇ ਵੱਸ ਕਰਨ ਵਾਸਤੇ, ਸੂਹਾ ਵੇਸ ਪਖੰਡ ਦਾ ਵੇਸ ਕੀਤਾ ਹੋਇਆ ਹੈ,
ਵੇਸੀ ਸਹੁ ਨਾ ਪਾਈ,
ਉਹਦੇ ਭੇਖਾਂ ਦੇ ਧਾਰਨੇ ਕਰਕੇ ਸਹੁ ਪਤੀ ਅਕਾਲ ਪੁਰਖ ਨਹੀਂ ਪਾਈ, ਮਹਾਰਾਜ ਕਹਿੰਦੇ ਪਾਇਆ ਜਾਂਦਾ,
ਕਰ ਕਰ ਵੇਸ ਰਹੀ,
ਬਥੇਰੀ ਸ੍ਰਿਸ਼ਟੀ ਵੇਸਾਂ ਨੂੰ ਕਰ ਕਰਕੇ ਰਹਿ ਚੁੱਕੀ, ਪਖੰਡ ਦੇ ਲਿਬਾਸ ਬਣਾ ਕੇ ਉੱਤੋਂ ਕਦੇ ਤ੍ਰਾਟਕ ਸਾਧ ਲਿਆ, ਕਦੇ ਜਲ ਧਾਰਾ ਕਰ ਲਈ, ਕਦੇ ਧੂਣੀਆਂ ਤਾ ਲਈਆਂ, ਕਿਉਂ ਲਿਬਾਸ ਬਣਾ ਬਣਾ ਕੇ ਸਿੱਟੀ ਵੇਖ ਬਥੇਰੇ ਕਰ ਰਹੀ ਹੈ।
ਨਾਨਕ ਤਿੰਨੀ ਸਹੁ ਪਾਇਆ,
ਉਹਨਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਪਤੀ ਅਕਾਲ ਪੁਰਖ ਨੂੰ ਪਾਉਣਾ ਕੀਤਾ ਹੈ,
ਤਿੰਨੀ ਗੁਰ ਕੀ ਸਿੱਖ ਸੁਣੀ,
ਇਹ ਸੰਤ ਜਨਾਂ ਜਿਹਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਦੀ ਸਿੱਖਿਆ ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਕੇ ਧਾਰਨ ਕੀਤੀ ਹੈ,
ਜੋ ਤਿਸ ਭਾਵ ਹੈ ਸੋ ਥੀਐ,
ਜਿਹੜੇ ਤੁਸੀਂ ਭਾਵਨਾ ਸਰਦਾ ਕਰਦੇ ਹੈ ਉਹ ਉਸ ਵਾਹਿਗੁਰੂ ਨੂੰ ਪ੍ਰਾਪਤ ਹੋ ਜਾਂਦੇ ਹੈ, ਜੋ ਤਿਸ ਨੂੰ ਪਾਉਂਦਾ ਉਹ ਹੀ ਹੁੰਦਾ ਹੈ।
ਇਨ ਵਿਦ ਕੰਤ ਮਿਲੀ,
ਇਹ ਭਾਣਾ ਮੰਨਣਾ ਨਾ ਇਸ ਤਰੀਕੇ ਨਾਲ ਕੰਤ ਪਤੀ ਪਰਮੇਸ਼ਰ ਨਾਲ ਮਿਲਿਆ ਜਾਂਦਾ ਹੈ।
ਪੌੜੀ ਹੁਕਮੀ ਸ੍ਰਿਸ਼ਟ ਸਾਜੀਆਂ ਨੂੰ,
ਇਹ ਭਾਈ ਵਾਹਿਗੁਰੂ ਨੇ ਆਪਦੇ ਹੁਕਮ ਨਾਲ ਹੀ ਇਹ ਜਿਹੜੀ ਸ੍ਰਿਸ਼ਟੀ ਦੀ ਰਚਨਾ ਹੈ ਸਜਾਉਣਾ ਕੀਤੀ ਹੈ।
ਬਹੁਤ ਭਿੰਨ ਸੰਸਾਰ,
ਬਹੁਤ ਭਿੰਨ ਤਰ੍ਹਾਂ ਦਾ ਸੰਸਾਰ, ਰਾਜਸੀ ਤਾਮਸੀ ਸਾਧਕੀ ਉੱਤਮ ਮੱਧਮ ਕਨਿਸ਼ਟ ਅਧਮ ਆਦਿਕ ਪਾਂਬਰ ਬਖਈ ਜਗਿਆਸੂ ਤਤਵੇਤੇ ਆਦਿਕ, ਇਸ ਪ੍ਰਕਾਰ ਬਹੁਤ ਭਿੰਨ ਸਾਰਿਆਂ ਨੂੰ ਭਾਂਤ ਤਰ੍ਹਾਂ ਦਾ ਸੰਸਾਰ, ਬਹੁਤਿਆਂ ਨੂੰ ਭਿੰਨ ਰੋਜੀ ਦਿੰਦਾ, ਇੱਕ ਮਾਂ ਸਾਰੀ ਇੱਕ ਤਰਨ ਖਾ, ਇੱਕ ਨਾ ਛੱਤੀ ਅੰਮ੍ਰਿਤ ਪਾ, ਇੱਕ ਮਿੱਟੀਆ ਮੈਂ ਮਿੱਟੀਆ ਖਾ ਹੈ, ਇੱਕ ਪੌਣ ਸਮਾਰੀ ਪੌਣ ਸਮਾਰ, ਇਸ ਪ੍ਰਕਾਰ ਬਹੁਤ ਭਿੱਤ ਸਰਾਂ ਦਾ ਚੋਗ ਦਿੰਦਾ ਸੰਸਾਰ ਦੇ ਤਾਂ ਹੀ ਰੋਜੀ ਦਿੰਦਾ ਹੈ।
ਤੇਰਾ ਹੁਕਮ ਨਾ ਜਾਪੀ ਕੇ ਤੜਾ,
ਹੇ ਪਰਮੇਸ਼ੁਰ ਤੇਰਾ ਜਿਹੜਾ ਹੁਕਮ ਹੈ ਉਹ ਨਹੀਂ ਜੀਆਂ ਦੇ ਪਾਸੋਂ ਜਾਣੇ ਜਾਂਦਾ, ਕਿਤਨਾ ਹੈ
ਸੱਚੇ ਅਲੱਖ ਅਪਾਰ,
ਇਹ ਸੱਚੇ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ, ਇਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਵਾਹਿਗੁਰੂ
ਇਕਨਾ ਨੂੰ ਤੂੰ ਮੇਲ ਲੈ ਹੈ,
ਇਕਨਾ ਨੂੰ ਸਤਿਗੁਰਾਂ ਦੀ ਸੰਗਤ ਕਰਕੇ ਆਪਦੇ ਸਰੂਪ ਚ ਮੇਲ ਲੈਣਾ ਹੈ,
ਗੁਰ ਸ਼ਬਦ ਵਿਚਾਰ,
ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਵਿਚਾਰਿਆ ਹੈ ਉਹਨਾਂ ਨੂੰ ਆਪਦੇ ਸਰੂਪ ਵਿੱਚ ਸੱਚੇ ਪਾਤਸ਼ਾਹ ਮੇਲ ਲੈਣਾ ਹੈ। ਗੁਰਮੁਖਾਂ ਨੂੰ
ਸੱਚ ਰਤੇ ਸੇ ਨਿਰਮਲ,
ਜੋ ਸੱਚ ਨਾਮ ਵਿੱਚ ਰਹਿੰਦੇ ਉਹ ਨਿਰਮਲ ਸ਼ੁੱਧ ਪੁਰਖ ਹਨਗੇ, ਮਾਇਆ ਦੀ ਮੈਲ ਤੋਂ ਰਹਿਤ ਹਨ।
ਮੈਂ ਤਾਜ ਵਿਕਾਰ,
ਨਿਰਮਲੇ ਕੌਣ ਹੈ ਜਿਹਨਾਂ ਦੇਹ ਦੀ ਹੰਗਤਾ ਛੱਡਤੀ ਹੈ ਤੇ ਵਕਾਰ ਕਾਮ ਆਦਿਕਾਂ ਦਾ ਤਿਆਗ ਕਰ ਦਿੱਤਾ ਹੈ, ਉਹ ਸੱਚ ਚ ਰੰਗੇ ਹੋਏ ਹੈ, ਉਹ ਨਿਰਮਲੇ ਪੁਰਖ ਹਨ, ਉੱਜਲ ਪੁਰਖ, ਉੱਤਮ ਪੁਰਖ ਹਨ।
ਜਿਸ ਤੂੰ ਮਿਲ ਹੈ ਸੋ ਤੁਧ ਮਿਲੈ।
ਜਿਸ ਨੂੰ ਮਾਰਾ ਇਸ ਪ੍ਰਕਾਰ ਤੂੰ ਸ਼ਬਦ ਦੁਆਰਾ, ਵਿਚਾਰ ਦੁਆਰਾ ਸ਼ੁੱਧ ਕਰਕੇ ਅਤੇ ਸੱਚ ਚ ਰੰਗ ਕੇ ਹੋਮੇ ਤੇ ਵਿਕਾਰਾਂ ਨੂੰ ਮੇਟ ਕੇ ਮੇਲ ਲੈਂਦਾ, ਉਹ ਮਹਾਰਾਜ ਆਪ ਨੂੰ ਮਿਲਦੇ ਆ।
ਸੋਈ ਸਚਿਆਰਾ,
ਉਹੀ ਪੁਰਖ ਮਹਾਰਾਜ ਸੱਚ ਦੀ ਪ੍ਰਾਪਤੀ ਵਾਲੇ ਹਨ ਦਰਗਾਹ ਵਿੱਚ ਵੀ।
ਸਲੋਕ ਮਹੱਲਾ ਤੀਜਾ। ਸੂਹਵੀਏ ਸੂਹਾ ਸਭ ਸੰਸਾਰ
ਹੈ। ਸੂਹਵੀਏ ਮੈਕੀ ਲਿਵਾਸ ਪਖੰਡੇ ਭੇਸ ਧਾਰਨ ਵਾਲੀ ਜੀਵ ਰੂਪ ਇਸਤਰੀਏ, ਸਾਰਾ ਸੰਸਾਰ ਹੀ ਮੈਕੀ ਬਣਾਉਟੀ ਪਖੰਡ ਦਾ ਪਸਾਰਾ ਕਰਨ ਵਾਲਾ ਹੈ। ਉਹਨਾਂ ਨੇ ਉਪਲੇ ਮਾਇਆ ਦੀ ਭਟਕਵਾਏ, ਜਿਨ੍ਹਾਂ ਦੇ ਖੋਟੀ ਮੱਤ ਹੈ, ਸ਼ਰਾਬਾਂ ਪੀਂਦੇ ਹੈ ਅਤੇ ਵਿਵਚਾਰ ਕਰਦੇ ਹੈ। ਦੁਰਮਤ
ਦੂਜਾ
ਭਾਵ ਦੇਵੀ ਦੇਵਤਿਆਂ ਦੀ ਪ੍ਰੇਮ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ, ਜਿਨ੍ਹਾਂ
ਨੇ
ਝੂਠ ਪਖੰਡ, ਜਿਨ੍ਹਾਂ ਸਾਰਾ ਇੱਕ ਸ਼ਿਮਤੀ ਨਾਸ਼ ਹੋ ਜਾਂਦਾ।
ਜਿਉਂ ਟਿਕੈ ਨਾ ਬਿਰਖ ਕੀ ਛਾਂ,
ਜਿਵੇਂ ਸੂਰਜ ਦੇ ਬਦਲ ਨਾਲ ਬਿਰਖ ਦੀ ਛਾਂ ਬਦਲ ਜਾਂਦੀ ਹੈ, ਜਿਵੇਂ ਪੁੰਨੀਆਂ ਪੁਰਖਾਂ ਦੇ ਘਰ ਚ ਜਦੋਂ ਪਰਾ ਲਾਉਂਦੇ ਕਿ ਸੂਰਜ ਚਲਿਆ ਜਾਂਦਾ ਹੈ, ਉਦੋਂ ਉਹ ਪੁਰਖ ਹੀ ਰਹਿ ਜਾਂਦੇ ਆ, ਮਾਇਆ ਰੂਪੀ ਛਾਇਆ ਨੀ ਉਹਨਾਂ ਕੋਲੇ ਰਹਿੰਦੀ। ਇਉਂ ਬਿਰਖ ਦੀ ਛਾਂ ਨੀ ਜਿਵੇਂ ਟਿਕਦੀ, ਇਵੇਂ ਉਹਨਾਂ ਦਾ ਤੇਜ ਪ੍ਰਤਾਪ ਸਭ ਨਾਸ ਹੋ ਜਾਂਦਾ ਹੈ।
ਗੁਰਮੁਖ ਲਾਲੂ ਲਾਲ ਹੈ,
ਜਿਹੜੇ ਗੁਰਮੁਖ ਹੈ ਲਾਲ ਪਿਆਰੇ ਨੂੰ ਪਾ ਕੇ, ਲਾਲ ਭਗਤੀ ਦੀ ਲਾਲੀ ਜਾਂ ਗਿਆਨ ਦੀ ਲਾਲੀ ਕਰਕੇ, ਲਾਲ ਪਿਆਰੇ ਨੂੰ ਪਾ ਕੇ, ਲਾਲ ਹੀ ਲਾਲ ਰੰਗ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵਟ ਭਾਗਾ, ਲਾਲ ਭਗਤੀ ਕਰਕੇ, ਲਾਲ ਗਿਆਨ ਕਰਕੇ, ਲਾਲ ਦੇ ਕੀਮਤੇ ਹਨ ਗੁਰਮੁਖ।
ਕਿਉਂ ਰੰਗ ਮਜੀਠ ਸਚੜਾਓ,
ਜਿਵੇਂ ਮਜੀਠ ਦਾ ਰੰਗ ਸਾਹ ਭਲੀ ਪ੍ਰਕਾਰ ਚੜਾ ਹੁੰਦਾ, ਮਜੀਠੀ ਰੰਗ ਜਿਵੇਂ ਪੱਕਾ ਹੁੰਦਾ, ਸਚੜਾਓ ਸੱਚਾ ਹੁੰਦਾ, ਅੰਮ੍ਰਿਤਸਰ ਵਾਲੇ ਸਚੜਾਓ ਕਰਦੇ ਹੈ, ਜੇ ਮਜੀਠ ਦਾ ਰੰਗ ਦਾ ਸਾਹ ਉਹਦਾ ਚੜਾਓ ਹੁੰਦਾ, ਸੋ ਇਸ ਪ੍ਰਕਾਰ ਉਹਨਾਂ ਨੂੰ ਭਗਤੀ ਦਾ ਰੰਗ ਦਾ ਸੱਚਾ ਚੜਾਓ ਪੂਰਾ ਪਰਦਾ ਹੋ ਗਿਆ ਹੈ।
ਉਲਟੀ ਸਖਤ ਸਿਵੈ ਘਰ ਆਈ,
ਉਹਨਾਂ ਦੀ ਬਿਰਤੀ ਸਾਧ ਸਿੰਘ ਜੀ ਸ਼ਕਤੀ ਦੇ ਘਰ ਵਿੱਚੋਂ ਉਲਟ ਕੇ ਸਿਵੈ ਸ਼ਾਂਤੀ ਦੇ ਘਰ ਚ ਆ ਗਈ ਹੈ। ਸ਼ਕਤੀ ਤਮੋ ਗੁਣ ਦਾ ਨਾਮ ਹੈ, ਤਮੋ ਗੁਣ ਤਿਆਗ ਦਿੱਤਾ ਹੈ, ਰਜੋ ਗੁਣ ਚੰਚਲਤਾ ਹੀ ਸ਼ਕਤੀ ਹੈ, ਸ਼ਾਂਤੀ ਕਲਿਆਣ ਸਰੂਪ ਦੇ ਘਰ ਵਿੱਚ ਆ ਗਏ ਹਨ।
ਮਨ ਵਸਿਆ ਹਰ ਅੰਮ੍ਰਿਤ ਨਾਲ,
ਉਹਨਾਂ ਦੇ ਮਨ ਚ ਹਰੀ ਦਾ ਹੈ। ਉਲਟੀ ਸਖਤ ਸਿਵੈ ਘਰ ਆਈ, ਸ਼ਿਵ ਸ਼ਕਤੀ ਵੱਲੋਂ ਉਲਟ ਕੇ ਸ਼ਿਵ ਜੀ ਦੀ ਉਪਾਸਨਾ ਕਰਨ ਵੱਲੋਂ, ਸ਼ਕਤੀ ਪਾਰਵਤੀ ਦੀ ਉਪਾਸਨਾ ਕਰਨ ਵੱਲੋਂ, ਪੁਰਖ ਪ੍ਰਕਿਰਤੀ ਵੱਲੋਂ ਉਲਟ ਕਰਕੇ ਸਤਸੰਗਤ ਰੂਪੀ ਘਰ ਜਦੋਂ ਆ ਗਈ,
ਮਨ ਵਸਿਆ ਹਰ ਅੰਮ੍ਰਿਤ ਨਾਲ,
ਉਲਟ ਕਰਕੇ ਸ਼ਕਤੀ ਮਾਇਆ ਦੀ ਉਪਾਸਨਾ ਵੱਲੋਂ ਸਿਵੈ ਕਲਿਆਣ ਸਰੂਪ ਦੇ ਘਰ ਸਤਸੰਗਤ ਜਦੋਂ ਆਈ, ਮਨ ਚ ਹਰੀ ਦਾ ਅੰਮ੍ਰਿਤ ਰੂਪ ਨਾਮ ਵਸ ਗਿਆ।
ਨਾਨਕ ਬਲਿਹਾਰੀ ਗੁਰ ਆਪਣੇ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਬਲਿਹਾਰ ਜਾਈਏ ਆਪਣੇ ਸਤਿਗੁਰੂ ਨਾਨਕ ਦੇਵ ਜੀ ਤੋਂ,
ਜਿਤ ਮਿਲਿਆ ਹਰ ਗੁਣ
ਗਾਓ, ਇਹਨਾਂ ਦੇ ਮਿਲਣੇ ਕਰਕੇ ਅਕਾਲ ਪੁਰਖ ਹਰੀ ਦੇ ਗੁਣਾਂ ਨੂੰ ਗਾਈਦਾ ਹੈ, ਹਰੀ ਦੇ ਗੁਣਾਂ ਦੇ ਗਾਵਾਂ ਨਗਰ ਬਣ ਗਏ, ਹਰੀ ਦਾ ਗੁਣਾਂ ਦੇ ਸਮਦਾਵ ਦੇ ਸਹਿਤ ਹੋ ਗਿਆ ਹੈ।
ਮਹੱਲਾ ਤੀਜਾ। ਸੂਹਾ ਰੰਗ ਵਿਕਾਰ
ਹੈ, ਸੰਤ ਜਨੋ ਸਤਿਗੁਰੂ ਜੀ ਕਹਿੰਦੇ ਨੇ ਸੂਹਾ ਜਿਹੜਾ ਮੈਕੀ ਰੰਗ ਹੈ, ਇਹ ਵਿਕਾਰਾਂ ਨੂੰ ਪੈਦਾ ਕਰਨ ਵਾਲਾ ਹੈ।
ਕੰਤ ਨਾ ਪਾਇਆ ਜਾਏ,
ਇਹਨਾਂ ਕਰਕੇ ਕੰਤ ਪਤੀ ਪਰਮੇਸ਼ੁਰ ਪਾਇਆ ਨਹੀਂ ਜਾ ਸਕਦਾ। ਜੇ ਉਸਦੇ ਮੈਕੀ ਲਿਵਾਸ ਬਣਾਉਟੀ ਬਣਾ ਲਿਵਾਸ ਬਣਾਉਂਦੇ ਹੈ, ਅੰਦਰੋਂ ਸਚਿਆਈ ਨਹੀਂ ਹੁੰਦੀ,
ਇਸ ਲਹਿੰਦੇ ਬਿਲਮ ਨਾ ਹੋ ਗਈ,
ਇਸ ਜਿਹੜਾ ਰੰਗ ਹੋਇਆ ਆਨੰਦ ਹੋਇਆ ਭੀਖ ਦਾ ਵਿਖਾਵਾ ਪਖੰਡ ਦਾ, ਇਹਦਾ ਨਾਸ ਹੁੰਦਿਆਂ ਡੇਰ ਨਹੀਂ ਲੱਗਦੀ।
ਰੰਡ ਬੈਠੀ ਦੂਜੈ ਭਾਅ,
ਰੰਡ ਨਾਸਤਿਕ ਹੋ ਕੇ ਈਸ਼ਵਰਵਾਦੀ ਹੋ ਕੇ ਦੁਆਇਤ ਭਾਵ ਵਾਲੇ ਪੁਰਖ ਬੈਠੀਆਂ ਨੇ ਰੂਹਾਂ,
ਮੁੰਦ ਇਆਣੀ ਦੁਮਣੀ,
ਅਤੇ ਮੁੰਦ ਉਹ ਅਗਿਆਤ ਜੋਗਣ ਵਾਲੀ ਇਆਣੀ ਸ਼ਾਸਤਰ ਸੰਸਕਾਰਾਂ ਤੇ ਰਹਿਤ ਅਤੇ ਇਆਣੀ ਅਗਿਆਨ ਦੇ ਸਹਿਤ ਮੁਗਧ ਬੇਸਮਝ ਦੁਮਣੀ, ਦੁਮਣੀ ਹੁੰਦੀ ਹੈ, ਦੁਚਿੱਤੀ ਹੁੰਦੀ ਹੈ, ਦੁਮਣੀ ਦੁਖੀ ਹੁੰਦੀ ਹੈ।
ਸੂਹੈ ਵੇਸ ਲੁਭਾਏ,
ਜਿਹੜੀ ਮੈਕੀ ਭਟਕਾ ਵੇਖ ਕੇ, ਬੜੇ ਇਹਦੇ ਬਾਗ ਲੱਗੇ ਹੋਏ ਹੈ, ਬੜੇ ਬਗੀਚੇ ਲੱਗੇ, ਬੜੀਆਂ ਕੋਠੀਆਂ ਪਾਈਆਂ, ਬੜੇ ਲੋਕ ਮੱਥਾ ਟੇਕਦੇ ਹੈ, ਇਉਂ ਮੈਕੀ ਲਿਵਾਸ ਵੇਖ ਕੇ ਲੁਹਾਇਮਾਨ ਹੋ ਜਾਂਦੇ ਹੈ, ਅੰਦਰੋਂ ਨਾਮ ਦੀ ਲਿਵਟੋ ਖਾਲੀ ਨੂੰ ਵੇਖ ਕੇ, ਉਤਲੀ ਮਾਇਆ ਦੀ ਭਟਕਾਲੇ ਵੇਖ ਵੇਖ ਕੇ ਲੁਹਾਇਮਾਨ ਹੁੰਦੇ ਹੈ। ਜੋ
ਸ਼ਬਦ ਸੱਚਾ ਰੰਗ ਲਾਲ ਕਰ,
ਗੁਰੂ ਸਾਹਿਬ ਦੇ ਸ਼ਬਦ ਕਰਕੇ ਸੱਚੇ ਪਰਮੇਸ਼ੁਰ ਦਾ ਜਿਹੜਾ ਰੰਗ ਪ੍ਰੇਮ ਹੈ, ਇਹ ਲਾਲ ਰੰਗ ਹੈ, ਮਜੀਠੀ ਰੰਗ ਕਰਨਾ ਕਰੋ, ਲਾਲ ਪਿਆਰਾ ਬਣਾਉਣਾ ਕਰੋ, ਲਾਲ ਗਿਆਨ ਦਾ ਰੰਗ ਕਰੋ, ਚਾਹ
ਬਣਾਓ
ਦੇ ਸੰਯੋਗ ਤੋਂ ਕੇ ਜਿਹੜਾ ਪ੍ਰੇਮ ਕਰਨਾ ਹੈ ਇਹ ਵਾਹਿਗੁਰੂ ਦੀ ਪ੍ਰਾਪਤੀ ਦਾ ਸ਼ਿੰਗਾਰ ਹੈ, ਸੁਖੀ ਬਣਾਉਣਾ ਕਰੀਏ।
ਨਾਨਕ ਸਦਾ ਸੁਹਾਗਣੀ,
ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਦਾ ਪਰਮੇਸ਼ਰ ਦੇ ਸੁਹਾਗ ਆਨੰਦ ਵਾਲੀ ਹੋਵੇਗੀ।
ਚੱਲਣ ਸਤਿਗੁਰ
ਭਾਵ ਜਿਹੜੀਆਂ ਚੱਲਦੀਆਂ ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਮਹਾਂਪੁਰਖ ਸਖੀਆਂ
ਪੌੜੀ ਆਪੇ ਆਪ ਉਪਾਇਨ
ਆਪਣੇ ਆਪ ਤੋਂ ਜਿਵੇਂ ਜਲ ਚੋਂ ਲਹਿਰ ਉੱਠਦੀ ਹੈ, ਮਾਰਨ ਸੰਸਾਰ ਪੈਦਾ ਕੀਤਾ ਹੈ,
ਆਪ ਕੀਮਤ ਪਾਈ,
ਆਪ ਇਹਦੀ ਕੀਮਤ ਤਾਂ ਸੀ ਹੈ, ਸ਼ਾਂਤ ਕੀ ਹੈ, ਰਾਜਸੀ ਹੈ, ਪੁੰਨੀ ਹੈ, ਪਾਪੀ ਹੈ, ਜੋਗੀ ਹੈ, ਭੋਗੀ ਹੈ, ਰੋਗੀ ਹੈ, ਸੋਗੀ ਹੈ, ਇਹ ਜਸਵਾਨ ਵਾਲੇ ਦੀ ਆਪ ਹੀ ਕੀਮਤ ਪਾਉਣਾ ਕੀਤੀ ਹੈ।
ਇਸ ਦਾ ਅੰਤ ਨਾ ਜਾਪੇ,
ਇਸ ਵਾਹਿਗੁਰੂ ਦਾ ਅੰਤ ਨੀ ਕਿਸੇ ਦੇ ਪਾਸੋਂ ਜਾਣਿਆ ਜਾ ਸਕਦਾ।
ਹੋਰ ਸ਼ਬਦ ਬੁਝਾਈ,
ਇਹ ਵੀ ਗੁਰੂ ਸਾਹਿਬ ਦੇ ਸ਼ਬਦ ਕਰਕੇ ਬੂਝ ਸਮਝ ਆਈ ਹੈ, ਗੁਰੂ ਸਾਹਿਬ ਨੇ ਸ਼ਬਦ ਦੁਆਰਾ ਬੁਝਾਇਆ ਹੈ, ਬੇਅੰਤ ਹੈ।
ਮਾਇਆ ਮੋਹ ਗੁਬਾਰ ਹੈ,
ਇਹ ਮਾਇਆ ਦੇ ਮੋਹ ਦਾ ਗੁਬਾਰ ਹਨੇਰਾ ਪਿਆ ਹੋਇਆ ਹੈ, ਅਵਰਨ ਦਾ ਪੜਦਾ।
ਦੂਜੇ ਪਰਮਾਈ,
ਇਸ ਕਰਕੇ ਦੁਆਜ ਭਾਵ ਚ ਸ੍ਰਿਸ਼ਟੀ ਧਰਮ ਚ ਆ ਰਹੀ, ਭਰਮਣ ਚ
ਮਨਮੁਖ ਠੌਰ ਨਾ ਪਾਏ,
ਮਨਮੁਖ ਇਹਦੇ ਸਤਸੰਗ ਚ ਇਸਤਰੀ ਦਾ ਥਾਂ ਨੀ ਪਾਉਂਦੇ, ਤੁਰਿਆ ਪਾ ਚ ਠਹਿਰਨਾ ਨੀ ਪਾਉਂਦੇ, ਸੱਚਖੰਡ ਚ ਥਾਂ ਨੀ ਪਾਉਂਦੇ ਹਨ।
ਫਿਰ ਆਵੇ ਜਾਈ,
ਇਹਨੂੰ 84 ਦੇ ਫੇਰਿਆਂ ਚ ਪਾਈ ਆਉਂਦੀ ਜਾਂਦੀ ਰਹਿੰਦੀ ਉਹਨਾਂ ਦੀ ਗੁਰਤੀ।
ਜੋ ਤਿਸ ਭਾਵ ਹੈ ਸੋ ਥੀ ਹੈ,
ਜੋ ਤਿਸ ਵਾਹਿਗੁਰੂ ਨੂੰ ਪਾਉਂਦਾ, ਜੀਆਂ ਦੀ ਕਰਨੀ ਅਨੁਸਾਰ ਉਹ ਕਰਮ ਫਲ ਪ੍ਰਦਾਤਾ ਹੈ ਨਾ, ਉਹ ਥੀਏ ਹੁੰਦਾ ਹੈ। ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਕਰਮ ਫਲ ਪ੍ਰਦਾਤਾ ਹੈ ਨਾ, ਕਰਮਾਂ ਅਨੁਸਾਰ ਫਲ ਦਿੰਦਾ ਹੈ, ਉਸੇ ਪ੍ਰਕਾਰ ਹੁੰਦਾ ਹੈ।
ਸਭ ਚੱਲੇ ਰਜਾਈ,
ਸਾਰੀ ਸ੍ਰਿਸ਼ਟੀ ਉਹਦਾ ਜਿਹਾ ਨਿਯਮ ਬਣਾਇਆ ਹੋਇਆ ਹੈ, ਉਹ ਜਿਸ ਜਿਸ ਕਾਨੂੰਨ ਦੇ ਵਿੱਚ ਚੱਲਦੀ ਹੈ ਉਹ ਜਿਹਾ ਨੂੰ ਫਲ ਮਿਲਦਾ ਹੈ।
ਸਲੋਕ ਮਹੱਲਾ ਤੀਜਾ, ਸੂਹੈ ਵੇਸ ਕਾਮਣ ਕੁਲੱਖਣੀ।
ਜਿਹੜੀ ਮਹਿਲੀ ਲਵਾਸ ਤੋਂ ਧਾਰਨ ਵਾਲੇ ਦੁਨੀਆਂ ਦੇ ਪਖੰਡ ਦੇ ਉਹ ਕਾਮਣ ਚਾਹ ਵਾਂਗ ਇਸਤਰੀ ਦੀ ਨਿਆਈ ਜੀਵ ਖੋਟੇ ਕਾਮ ਕੋਲ ਰੂਪੀ ਲੱਖਣਾ ਵਾਲੇ ਹੈ, ਜੈਵੀ ਕੋਲ ਨੂੰ ਖਣੀ ਪੱਟਣ ਵਾਲੇ ਨਾਸ ਕਰਨ ਵਾਲੇ ਹਨ।
ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ,
ਜਿਹੜੇ ਪ੍ਰਭੂ ਅਕਾਲ ਪੁਰਖ ਨੂੰ ਛੱਡ ਕੇ ਪਰਾਏ ਪੁਰਖ ਦੇਵੀ ਦੇਵਤਿਆਂ ਦੀ ਪਿਆਰ ਰੱਖਦੇ ਹਨ,
ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ।
ਉਹਨਾਂ ਦੇ ਚ ਸੀਲ ਨਰਮਾਈ ਵਾਲਾ ਸੁਭਾਅ ਨਹੀਂ, ਸੰਜਮ ਇੰਦਰੀਆਂ ਦਾ ਦਮਨ ਨਹੀਂ ਹੈ, ਸਦਾ ਝੂਠ ਬੋਲਦੇ ਹਨ, ਸਾਧਨ ਨਹੀਂ ਹਨ।
ਮਨਮੁਖ ਕਰਮ ਖੁਆਰ,
ਮਨਮੁਖ ਜੀਆਂ ਦੇ ਕਰਮ ਜਿਹੜੇ ਉਹਨਾਂ ਨੂੰ ਖਰਾਬ ਕਰਨ ਵਾਲੇ ਇਹੋ ਜੀ ਕਰਨੀ ਹੈ ਉਹਨਾਂ ਦੀ,
ਜਿਸ ਪੂਰਵ ਹੋਵੇ ਲਿਖਿਆ,
ਉਹਨਾਂ ਦੇ ਪੂਰਵਲੇ ਨਿਸਕਾਮ ਕਰਮ ਮਹਾਰਾਜ ਸਾਹਿਬ ਨੇ ਉਹਨਾਂ ਦੀ ਭਾਵਨਾ ਕਰਕੇ ਲਿਖੇ ਹੋਏ ਹੋਣ ਮੱਥੇ ਚ,
ਸਤਿਗੁਰ ਮਿਲੇ ਪਤਾਰ,
ਉਹਨਾਂ ਨੂੰ ਸਤਿਗੁਰਾਂ ਦੁਆਰਾ ਪਤਾਰ ਈਸ਼ਰ ਪਤੀ ਮਿਲਦਾ ਹੈ, ਪੂਰਤੀ ਕਰਨ ਵਾਲਾ ਸਾਰਿਆਂ ਦੀ।
ਸੁਹਾ ਵੇਸ ਸਭ ਉਤਾਰ
ਧਰੇ, ਜਿਹੜਾ ਮਾਇਆ ਦਾ ਪਖੰਡ ਵਾਲਾ ਉਤੋਂ ਵੇਸ ਧਾਰਨਾ ਹੈ, ਮਾਥੇ ਤਿਲਕ ਮਾਲਾ ਬੰਨਣਾ, ਲੋਕ ਰਾਮ ਖਲੋਣਾ ਜਾਣਾ, ਮੱਥੇ ਤਿਲਕ ਲਾ ਲਿਆ, ਹੱਥ ਮਾਲਾ ਫੜ ਲਈ, ਭਗਤਾਂ ਵਾਲਾ ਬਾਣਾ ਬਣਾ ਲਿਆ, ਲੋਕਾਂ ਨੇ ਰੱਬ ਨੂੰ ਖਿਲਾਉਣਾ ਜਿਵੇਂ ਨਿਆਣੇ ਨੂੰ ਛੁਣ ਛੁਣੇ ਨਾਲ ਬੁਲਾ ਦੇਈਦਾ ਹੈ, ਇਹ ਮਾਲਾ ਫੜ ਕੇ ਅਤੇ ਤਿਲਕ ਲਾ ਕੇ ਰੱਬ ਨੂੰ ਮਸ਼ਕਰਾ ਸਮਝਿਆ ਵੀ ਨਿਆਣਾ ਹੀ ਖਾਲੀ ਬਿਰਜੂ ਛੁਣ ਛੁਣਾ ਵੇਖ ਕੇ। ਇਸ ਪ੍ਰਕਾਰ ਲੋਕਾਂ ਨੇ ਇਉਂ ਕਰਦੇ ਹੁਣ, ਜਿਹੜੇ ਇਹ ਜਿਹਾ ਮਾਇਕੀ ਵੇਸ ਹੈ, ਇਹ ਸਾਰਾ ਸੂਹਾ ਵੇਸ,
ਸੂਹਾ ਵੇਸ ਸਭ ਉਤਾਰ ਧਰੇ,
ਮਾਇਕੀ ਜਿਹੜੇ ਪਖੰਡ ਕਰਕੇ ਵਿਖਾਉਣੇ ਸਾਰਾ ਉਤਾਰ ਕੇ ਰੱਖ ਦਿੰਦੇ, ਲਾ ਦਿੰਦੇ ਹਨ।
ਗੱਲ ਪਹਿਰੇ ਖਿਮਾ ਸੀਗਾਰ,
ਉਹ ਗੱਲ ਦੇ ਵਿੱਚ ਅੰਤਾ ਕਰਨ ਦੇ ਅੰਦਰ ਜਿਹੜੀ ਖਿਮਾ ਧਾਰਨ ਕਰਨੀ ਹੈ, ਛੋਟਾ ਆਦਮੀ ਬੇਅਦਬੀ ਕਰ ਜਾਵੇ ਉਹਦੀ ਬੇਅਦਬੀ ਸਹਾਰ ਲੈਣੀ, ਮੁਆਫ ਕਰ ਦੇਣਾ, ਇਹ ਖਿਮਾ ਦਾ ਸ਼ਿੰਗਾਰ ਪਹਿਰ ਦੇ
ਸਾਹੁਰੇ
ਬਹੁਤ ਲੋਕ ਚ ਵੀ ਇਸਤਰੀ ਸਹੁਰੇ ਘਰ ਚ ਵੀ ਬੜੀ ਭਾਰੀ ਸੋਭਾ ਪਾਉਂਦੀ ਹੈ,
ਪੂਜ ਕਰੇ ਸਭ ਸਹਿ
ਸਾਰਾ ਸੰਸਾਰ ਉਹਦੀ ਬਜ਼ੁਰਗ ਜਾਣ ਕੇ ਪੂਜਨ ਕਰਦਾ, ਸਿੱਖਿਆ ਲੈਂਦੀਆਂ ਹਨ ਬੀਬੀਆਂ ਉਹਦੇ ਪਾਸ ਤੋਂ ਕਿ ਚੰਗੇ ਗੁਣਾਂ ਵਾਲੀ ਬੀਬੀ ਹੈ। ਇਸੇ ਪ੍ਰਕਾਰ
ਪੀਏ ਸਾਹੁਰੇ ਬਹੁ ਸੋਭਾ ਪਾਏ,
ਐਸ ਲੋਕ ਚ ਮਹਾਤਮਾ ਸਹੁਰੇ ਪਰਲੋਕ ਵਿੱਚ ਬੜੀ ਭਾਰੀ ਸੋਭਾ ਪਾਉਂਦੇ ਹਨ,
ਪੂਜ ਕਰੇ ਸਭ ਸਹਿ
ਸਾਰਾ ਸੰਸਾਰ ਹੀ ਉਹਨਾਂ ਮਹਾਂਪੁਰਖਾਂ ਦਾ ਪੂਜਨ ਕਰਦਾ ਹੈ, ਵਡਿਆਈ ਕਰਦਾ ਕਿ ਧੰਨੇ ਮਹਾਂਪੁਰਖਾਂ ਨੇ ਇਹਨਾਂ ਤੋਂ ਲੋਕ ਪਲੋਕ ਦੀ ਸਹਾਇਤਾ ਦੀ ਸਿੱਖਿਆ ਮਿਲਦੀ ਹੈ।
ਉਹ ਰਲਾਈ ਕਿਸੇ ਦੀ ਨਾ ਰਲੈ,
ਉਹ ਰਲਾਈ ਹੋਈ ਰਾਣੀ ਜਿਵੇਂ ਕਿਸੇ ਹੋਰ ਰਾਣੀਆਂ ਵਿੱਚ ਨਹੀਂ ਰਲਦੀ ਹੈ।
ਜਿਸ ਰਾਵੀ ਸਿਰਜਣ,
ਜਿਸ ਰਾਣੀ ਨੂੰ ਪਟਰਾਣੀ ਰਾਜ ਪਾਤਸ਼ਾਹ ਮਹਾਰਾਜ ਨੇ ਬਣਾ ਲਿਆ ਹੋਵੇ, ਇਸੇ ਪ੍ਰਕਾਰ ਉਹ ਰਲਾਏ ਹੋਏ ਭਗਤ ਕਿਸੇ ਦੁਨੀਆਂ ਦੇ ਅੰਦਰ ਨਹੀਂ ਰਲਦੇ ਹਨ, ਕਿਸੇ ਭੇਖਾਂ ਵਾਲਿਆਂ ਚ ਸਿਰਜਣਹਾਰ ਆਪ ਦੇ ਚ ਰਾਵੇ ਅਭੇਦ ਕਰ ਲੈਂਦਾ ਹੈ, ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬਣਾ ਲੈਂਦਾ ਹੈ।
ਨਾਨਕ ਗੁਰਮੁਖ ਸਦਾ ਸੁਹਾਗਣ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਗੁਰਮੁਖ ਮਹਾਂਪੁਰਖ ਹੈ ਉਹ ਸਦਾ ਵਾਹਿਗੁਰੂ ਦੇ ਸੁਹਾਗ ਵਾਲੀਆਂ ਹਨ।
ਜਿਸ ਅਵਨਾਸੀ ਪੁਰਖ ਪਤਾ,
ਜਿਨ੍ਹਾਂ ਨੇ ਆਪਦਾ ਅਵਨਾਸੀ ਪੂਰਨ ਭਗਤਾ ਪਤੀ ਪਰਮੇਸ਼ਰ ਬਣਾਇਆ ਹੈ।
ਜਿਸ ਅਵਨਾਸੀ ਪੁਰਖ ਪ੍ਰਤਾਰ,
ਪ੍ਰਤਾਰ ਪਤੀ ਜੋ ਸਾਰਿਆਂ ਦਾ ਭਗਤਾ ਹੈ।
ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ,
ਇੱਥੇ ਪਹਿਲਾ ਹੈਗਾ ਸਾਰਿਆਂ ਦੇ।
ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ,
ਜਿਹੜਾ ਸੂਹਾ ਮਲਕੀ ਰੰਗ ਹੁੰਦਾ ਹੈ ਸਾਧ ਸੰਗਤ ਜੀ, ਕੁਸੁੰਬੇ ਦਾ ਰੰਗ, ਅਤੇ ਰਾਤ ਦਾ ਜਿਵੇਂ ਸੁਪਨਾ ਹੁੰਦਾ ਹੈ।
ਬਿਨ ਤਾਗੇ ਗਲ ਹਾਰ,
ਜਿਵੇਂ ਕੋ ਕਹੇ ਤਾਗਿਆ ਤੋਂ ਬਿਨਾਂ ਗਲ ਚ ਹਾਰ ਮੈਂ ਪਾ ਲਿਆ ਹੈ, ਜੇ ਕਹੇ ਮੈਂ ਲੋਹੇ ਦੀ ਤਾਰ ਪਾ ਲਈ ਉਹ ਵੀ ਤਾਗਾ ਹੀ ਹੈ ਨਾ, ਭਲਾ ਇਹ ਕੋਈ ਉੱਤੇ ਉਟਾਂਕਣਾ ਕਰੇ।
ਸੱਚਾ ਰੰਗ
ਤਾਗੇ ਤੋਂ ਬਿਨਾਂ ਜਿਵੇਂ ਗਲ ਚ ਹਾਰ ਨਹੀਂ ਹੈ।
ਸੱਚਾ ਰੰਗ ਮਜੀਠ ਕਾ,
ਇਸੇ ਪ੍ਰਕਾਰ ਫਿਰ ਪੜੋ ਸੂਹਾ ਰੰਗ,
ਰੰਗ ਸੁਪਨਾ ਨਿਸੀ,
ਮਾਇਕੀ ਰੰਗ ਜਿਹੜਾ ਉਹ ਝੂਠਾ ਹੈ। ਇਸ ਪ੍ਰਕਾਰ ਜਿਵੇਂ ਨਿਸੀ ਰਾਤ ਨੂੰ ਸੁਪਨਾ ਆਉਂਦਾ ਹੈ, ਵਿਦਿਆ ਰੂਪੀ ਰਾਤ ਵਿੱਚ ਸੁਪਨਾ ਸੰਸਾਰ ਕਲਪਿਆ ਹੋਇਆ ਝੂਠਾ ਹੈ।
ਬਿਨ ਤਾਗੇ ਗਲ ਹਾਰ,
ਜਿਨ੍ਹਾਂ ਦੇ ਭਾਈ ਪ੍ਰੇਮ ਰੂਪੀ ਤਾਗਾ ਨਹੀਂ, ਗਲ ਚ ਉਹ ਸੁਭ ਗੁਣਾਂ ਦਾ ਹਾਰ ਕਿਵੇਂ ਪਾਉਣਗੇ, ਉਹਨਾਂ ਦੇ ਪ੍ਰੇਮ ਰੂਪੀ ਤਾਗੇ ਤੋਂ ਬਗੈਰ ਗਲ ਚ ਹਾਰ ਨਹੀਂ ਸੋਵੇਗਾ। ਪ੍ਰੇਮ ਨਾਲ ਹੀ ਸਾਰੇ ਗੁਣ ਸੋਹਣੇ ਹਾਰ ਦਿੰਦੇ ਸੋਭਨੀ ਕੋਲੇ ਹੈ।
ਸੱਚਾ ਰੰਗ ਮਜੀਠ ਕਾ,
ਤਤ ਜੇ ਗਿਆਟੇ ਤੋਂ ਬਿਨਾਂ ਗਲ ਵਿੱਚ ਹਰੀ ਦੀ ਪ੍ਰਾਪਤੀ ਨੂੰ ਹਾਰ ਕਿਵੇਂ ਨੂੰ ਅਭੇਤਾ ਰੂ ਮਿਲੇਗਾ।
ਸੱਚਾ ਰੰਗ ਮਜੀਠ ਕਾ,
ਸੱਚਾ ਰੰਗ ਭਾਈ ਮਜੀਠ ਭਗਤੀ ਦਾ ਹੈ। ਮਹਾਰਾਜ ਸਾਹਿਬ ਕਹਿੰਦੇ ਹੈ
ਗੁਰਮੁਖ ਬ੍ਰਹਮ ਵਿਚਾਰ,
ਜੋ ਗੁਰਮੁਖ ਬ੍ਰਹਮ ਆਤਮਾ ਦੀ ਵਿਚਾਰ ਕਰਦੇ ਧੰਨ ਉਹ ਜੀਵਨ ਹਨ।
ਨਾਨਕ ਪ੍ਰੇਮ ਮਹਾਰਸੀ,
ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਪ੍ਰੇਮ ਕਰਕੇ ਮਹਾਂ ਬੜੀ ਭਾਰੀ ਰਸ ਵਿੱਚ ਰੰਗੀ ਹੈ,
ਸਭ ਬੁਰੇ ਆਈਆਂ
ਉਹਦੀਆਂ ਸਾਰੀਆਂ ਬੁਰਿਆਈਆਂ ਸਵਾਹ ਹੋ ਜਾਂਦੀਆਂ, ਬੁਰਿਆਈਆਂ ਦੇ ਪੈਦਾ ਕਰਨ ਵਾਲੇ ਕਾਮ ਕ੍ਰੋਧ ਸਭ ਨਾਸ਼ ਹੋ ਜਾਂਦੇ, ਅਸੀਂ ਵਾਹਿਗੁਰੂ ਕਿਰਪਾ ਕਰਦਾ ਹੈ। ਬੁਰਿਆਈਆਂ ਵਾਲੀਆਂ ਸਾਰੀਆਂ ਸਵਾਹ ਹੋ ਜਾਂਦੀਆਂ, ਲਾਨਤਾਂ ਪੈਂਦੀਆਂ ਉਹਨਾਂ ਤੇ।
ਪੌੜੀ ਇਹੋ ਜਗ ਆਪ ਉਪਾਇਓ,
ਇਹ ਸਾਰਾ ਜਗਤ ਵਾਹਿਗੁਰੂ ਨੇ ਆਪ ਹੀ ਪਾਈ ਪੈਦਾ ਕੀਤਾ ਹੈ।
ਕਰ ਚੋਜ ਵਿਡਾਨ,
ਇਹ ਵੇਖ ਲੋ ਕੈਸਾ ਚੋਜ ਅਸਚਰਜ ਕੀਤਾ, ਵਿਡਾਨ ਬੜਾ ਅਸਚਰਜ ਹੈ ਇਹ।
ਪੰਜ ਧਾਤ
ਅਸਚਰਜ, ਅਸਚਰਜ ਕੌਣ ਤੇ ਕੀਤਾ ਹੈ?
ਪੰਜ ਧਾਤ ਵਿੱਚ ਪਾਈ,
ਵੇਖ ਲੋ ਪੰਜੇ ਧਾਤ ਪੰਜ ਤੱਤ ਵੀ ਵਿੱਚੇ ਪਾਏ ਹੈ। ਪੰਜੇ ਧਾਤਾਂ ਕਾਮ ਕਰੋ ਲੋਭ ਮੋਹ ਹੰਕਾਰ ਵੀ ਵਿੱਚੇ ਪਾਏ ਹੈ। ਪੰਜਾਂ ਦੀ ਅੰਸ਼, ਪੰਜਾਂ ਦੀ ਧਾਤ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਵੀ ਵਿੱਚੇ ਪਾਉਣਾ ਕੀਤੇ ਹੈ ਧਾਤ ਮਾਇਆ ਦੇ।
ਮੋਹ ਝੂਠ ਗੁਮਾਨ,
ਇੱਕ ਪਾਸੇ ਮੋਹ ਹੈ ਝੂਠ ਹੈ, ਇੱਕ ਪਾਸੇ ਵਿਵੇਕ ਹੈ, ਇੱਕ ਪਾਸੇ ਸੱਚ ਹੈ, ਇੱਕ ਪਾਸੇ ਗੁਮਾਨ ਹੈ, ਇੱਕ ਪਾਸੇ ਨਿਮਰਤਾ, ਇਹ ਮਹਾਰਾਜ ਸਾਹਿਬ ਪਾਉਣਾ ਕੀਤੇ ਹੈ ਪਰਖਣ ਵਾਸਤੇ ਵੀ ਕਿਹੜੀਆਂ ਚੀਜ਼ਾਂ ਚਿੱਤ ਲਾਉਂਦਾ ਹੈ।
ਆਵੇ ਜਾਏ ਭਵਾਈ,
ਜਿਹੜਾ ਇਹਨਾਂ ਦੀ ਕੁਸੰਗਤ ਕਰਦਾ ਉਹ ਜਨਮ ਧਾਰ ਕੇ ਆਉਂਦਾ ਤੇ ਮਰ ਮਰ ਕੇ ਜਾਂਦਾ ਹੈ, ਪਵਾਇਆ ਜਾਂਦਾ ਜੂਨਾਂ ਚ।
ਮਨਮੁਖ ਅਗਿਆਨ,
ਉਹਨਾਂ ਦੇ ਅੰਦਰ ਮਨਮੁਖ ਅੰਦਰ ਸਰੂਪ ਦਾ ਅਗਿਆਨ ਹੈ, ਗਿਆਨ ਨਹੀਂ ਹੈ।
ਇੱਕ ਨਾ ਆਪ ਬੁਝਾਏ,
ਇੱਕ ਨਾ ਇਹਨੂੰ ਗੁਰਮੁਖਾਂ ਦੀ ਸੰਗਤ ਕਰਕੇ ਆਪਣਾ ਸਰੂਪ ਮਾਰਨ ਬੁਝਾਇਓ ਸਮਝਾ ਦਿੱਤਾ ਹੈ।
ਗੁਰਮੁਖ ਹਰ ਗਿਆਨ,
ਉਹ ਕੌਣ ਹੈ? ਗੁਰਮੁਖ ਹੈ ਜਿਨ੍ਹਾਂ ਨੂੰ ਹਰੀ ਸਰੂਪ ਦਾ ਗਿਆਨ ਹੈ।
ਭਗਤ ਖਜ਼ਾਨਾ ਬਖਸ਼ੇ,
ਉਹਨਾਂ ਨੂੰ ਭਾਵ ਭਗਤੀ ਦਾ ਖਜ਼ਾਨਾ ਵੀ ਮਹਾਰਾਜ ਬਖਸ਼ ਦਿੱਤਾ ਸਾਧ ਸੰਗਤ ਜੀ।
ਹਰ ਨਾਮ ਨਿਧਾਨ,
ਹਰੀ ਦੇ ਨਾਮ ਦਾ ਖਜ਼ਾਨਾ ਹੈ, ਜੋ ਉਹ ਖਜ਼ਾਨੇ ਦੇ ਮਾਲਕ ਮਹਾਰਾਜ ਕੁੰਜੀ ਜਿਨ ਕੋ ਸੌਂਪੀਏ ਤਿੰਨਾਂ ਮਿਲੇ ਭੰਡਾਰ, ਬ੍ਰਹਮ ਵਿਦਿਆ ਰੂਪੀ ਕੁੰਜੀ ਦੇ ਦਿੱਤੀ ਹੈ, ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ।
ਸਲੋਕ ਹਰ ਨਾਮ ਨਿਧਾਨ,
ਹਰੀ ਦੇ ਨਾਮ ਦੇ ਖਜ਼ਾਨੇ ਬਣ ਗਏ ਹਨ ਉਹ ਨਿਧੀਆਂ ਦੇ ਆਨ।
ਸਲੋਕ ਮਹੱਲਾ ਤੀਜਾ, ਸੁਹੂਬੀਏ ਸੁਹਾ ਵੇਸ ਛੱਡ ਤੂੰ,
ਹੇ ਮਹਿਕੀ ਲਵਾਸ ਪਖੰਡ ਦੇ ਵੇਸ ਧਾਰਨ ਵਾਲੇ ਦੀ ਪੁਰਖ ਦੀ ਨਿਆਈ ਇਸਤਰੀਏ, ਤੂੰ ਇਹ ਜੀਵ ਰੂਪੀ ਇਸਤਰੀਏ ਇਹ ਮੈਕੀ ਦਵਾਸ ਪਖੰਡ ਦਾ ਪੇਸ਼ ਛੱਡਦੇ ਤੂੰ
ਤਾਂ ਫਿਰ ਲੱਗੀ ਪਿਆਰ ਤਾਂ
ਪਤੀ ਅਕਾਲ ਪੁਰਖ ਤੇਰਾ ਸਖੀ ਪਿਆਰ ਲੱਗੇਗਾ
ਹੈ ਵੇਸ ਫਿਰ ਕਿਨੇ ਨਾ ਪਾਇਆ
ਇਹ ਪਖੰਡ ਦੇ ਭੇਸ ਧਾਰਨੇ ਕਰਕੇ ਪਤੀ ਅਕਾਲ ਪੁਰਖ ਕਿਸੇ ਨੂੰ ਨੀ ਪਾਇਆ ਹੈ ਅੰਦਰੋਂ ਪਿਆਰ ਤੋਂ ਬਿਨਾ
ਮਨਮੁਖ ਦੱਜ ਮੋਈ ਗਾਵਾ
ਮਨ ਜਿਹੜੀ ਹੈ ਵਿਸ਼ਿਆਂ ਦੀ ਅੱਗ ਕਰਕੇ ਦੱਜ ਸੜ ਕਰਕੇ ਮਰ ਗਈ ਹੈ ਗਵਾਰ ਸਮਝਤਾਈ ਚ
ਸਤਿਗੁਰ ਮਿਲੇ ਸੁਹਾ ਵੇਸ ਗਿਆ
ਸਤਿਗੁਰਾਂ ਦੇ ਨਾਲ ਜਿਹੜੇ ਮਿਲੇ ਆ ਉਹ ਮਹਾਰਾਜ ਸਾਹਿਬ ਦੇ ਭਾਣੇ ਚੱਲਦੇ ਹਨ ਉਤੋਂ ਭਟਕਣਾ ਵਾਲਾ ਵੇਸ ਬਣਾਉਣਾ ਜਿਹੜਾ ਅਨੇਕ ਪ੍ਰਕਾਰ ਦਾ ਉਹ ਸਾਰਾ ਚੱਲਿਆ ਗਿਆ
ਮੈਂ ਵਿੱਚੋਂ ਮਾਰ
ਦੇਹ ਦੇ ਵਿੱਚੋਂ ਹੰਗਤਾ ਮਾਰ ਦਿੱਤੀ ਹੈ ਮੇੜ ਦਿੱਤੀ ਹੈ
ਮਨ ਤਨ ਰੱਤਾ ਲਾਲ ਹੋਆ
ਉਹਨਾਂ ਦਾ ਮਨ ਤੇ ਤਨ ਵਾਹਿਗੁਰੂ ਦੇ ਵਿੱਚ ਰੰਗਿਆ ਲਾਲ ਚੂ ਚੂਹਾ ਗਿਆਨ ਦੇ ਰੰਗ ਵਾਲਾ ਹੋ ਗਿਆ ਹੈ
ਰਸਨਾ ਰੱਤੀ ਗੁਣ ਸਾਰ
ਰਸਨਾ ਵੀ ਮਹਾਰਾਜ ਦੇ ਗੁਣਾਂ ਦੇ ਸਾਰ ਸੰਭਾਲਣ ਵਿੱਚ ਰੰਗੀ ਹੋਈ ਹੈ ਉਹਨਾਂ ਦੀ
ਸਦਾ ਸੁਹਾਗਣ ਸ਼ਬਦ ਮਨ
ਸਦਾ ਸਦਾ ਵਾਹਿਗੁਰੂ ਦੇ ਆਨੰਦ ਵਾਲੇ ਮਹਾਤਮਾ ਹਨ ਉਹ ਜੋ ਗੁਰੂ ਸਾਹਿਬ ਦੇ ਸ਼ਬਦ ਨੂੰ ਮਨ ਚ ਮੰਨਣ ਕਰਦੇ ਹੈ
ਭੈ ਭਾਏ ਕਰੇ ਸੀਗਾ
ਭਾਏ ਦੇ ਸੰਯੁਕਤ ਹੋ ਕੇ ਅਦਬ ਦੇ ਸਹਿਤ ਹੋ ਕੇ ਪ੍ਰੇਮ ਦਾ ਸ਼ਿੰਗਾਰ ਕਰਦੇ ਹਨ
ਨਾਨਕ ਕਰਮੀ ਮਹਿਲ ਪਾਇਆ
ਇਹ ਜਿਹੇ ਪੁਰਖਾਂ ਨੇ ਨਿਸ਼ਕਾਮ ਕਰਮਾਂ ਕਰਕੇ ਮਹਲ ਸਰੂਪ ਨੂੰ ਪਾ ਲਿਆ ਹੈ
ਫਿਰ ਰੱਖਿਆ ਔਰ ਧਾਰ
ਜਿਨ੍ਹਾਂ ਨੂੰ ਪਤੀ ਅਕਾਲ ਪੁਰਖ ਨੂੰ ਦਿਲ ਚ ਵਸਾ ਕੇ ਰੱਖਿਆ ਹੈ
ਮਹੱਲਾ ਤੀਜਾ ਮੁੰਧੇ ਸੁਹਾ ਪਰਹਰੋ
ਇਹ ਮੁਗਲ ਅਗਿਆਤ ਜੋਨ ਵਾਲੇ ਸ਼ੌਂਕ ਤਾਂ ਹੈ ਪਰ ਗਿਆਨ ਨੀ ਕਿਵੇਂ ਸ਼ੌਂਕ ਵਾਹਿਗੁਰੂ ਚ ਨਵਾਈ ਦਾ ਸੂਹਾ ਜਿਹੜਾ ਮੈਕੀ ਲਿਬਾਸ ਹੈ ਪਖੰਡ ਦਾ ਤਿਆਗ ਦੇ ਚੰਨਣ ਦੇ ਪਊਏ ਪਾ ਲੈਣੇ ਅਤੇ ਤਿਲਕ ਛਾਪਾ ਲਾ ਲੈਣਾ ਇਸ ਪ੍ਰਕਾਰ ਦੇ ਮੈਕੀ ਲਿਬਾਸ ਸਭ ਛੱਡ ਦਿਓ
ਲਾਲ ਕਰੋ ਸੀਗਾ
ਲਾਲ ਭਗਤੀ ਦਾ ਪਿਆਰ ਕਰਨ ਰੂਪ ਸ਼ਿੰਗਾਰ ਧਾਰਨਾ ਕਰੋ
ਆਵਣ ਜਾਣਾ ਵਿਸਰੈ
ਫਿਰ ਆਉਣਾ ਜਾਣਾ ਜਿਹੜਾ ਹੈ ਨਿਵਿਰਤ ਹੋ ਜਾਏਗਾ ਇਹ ਵਿਸਰਨੇ ਕਰਕੇ ਹੀ ਹੈ ਜਿਨ੍ਹਾਂ ਚਿਰ ਵਾਹਿਗੁਰੂ ਵਿਸਰਦਾ ਉਹਨਾਂ ਚ ਵੀ ਜੰਮਣ ਮਰਨ ਹੈ
ਸਭ ਦੀ
ਵਿਚਾਰ ਇਹ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰੋ ਫਿਰ ਆਉਣਾ ਜਾਣਾ ਵਿਸਰਜਨ ਹੋ ਜਾਏਗਾ ਵਿਦਿਆ ਹੋ ਜਾਏਗਾ
ਮੁੰਧ ਸੁਹਾਵੀ ਸੋਹਣੀ
ਉਹ ਮੁੰਧ ਅਗਿਆਤ ਜੋਬਨ ਵਾਲੀ ਸੁਹਾਵੀ ਸੋਹਣੀਕ ਹੈ ਸੋਹਣੀ ਭਗਤੀ ਹੈ ਜਿਹਦੇ ਅੰਦਰ ਪ੍ਰੀਤੀ ਹੈ ਪਰਮੇਸ਼ਰ ਦੀ
ਜਿਸ ਘਰ ਸਹਿਜ ਪਤਾਰ
ਜਿਨ੍ਹਾਂ ਦੇ ਘਰ ਦੇ ਹਿਰਦੇ ਦੇ ਅੰਦਰ ਸ਼ਾਂਤੀ ਦੇ ਦੇਣ ਵਾਲਾ ਪਤਾਰ ਪਰਮੇਸ਼ਰ ਬ੍ਰਹਮ ਹੈ ਆਪ ਪ੍ਰਗਟ ਹੋਇਆ ਹੋਇਆ
ਨਾਨਕ ਸਾਹ ਧਨ ਰਾਵੀ ਹੈ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਧਨ ਪਰਮੇਸ਼ਰ ਦੇ ਨਾਮ ਨੂੰ ਰਾਵੀਆ ਉਚਾਰਦੀ ਰਹਿੰਦੀ ਹੈ ਜਿਹੜੀ
ਰਾਵੀ ਰਾਵਣ
ਉਹਨਾਂ ਨੂੰ ਰਾਵਣ ਹਾਰ ਜਿਹੜਾ ਹੋਰਨਾਂ ਨੂੰ ਭੇਦ ਕਰਨ ਵਾਲਾ ਨਾ ਭਗਤਾਂ ਸੰਤਾਂ ਨੂੰ ਉਹਨਾਂ ਨੂੰ ਵੀ ਆਪ ਚ ਰਾਵੇਗਾ ਭੇਦ ਕਰ ਲਵੇਗਾ ਉਹ ਪਰਮੇਸ਼ਰ ਜਿਹੜੀਆਂ ਹਰ ਵਕਤ ਪਰਮੇਸ਼ਰ ਦੇ ਨਾਮ ਦੇ ਉਚਾਰਨ ਚ ਲੱਗੀਆਂ ਹੋਈਆਂ ਹਨ
ਪੌੜੀ ਕੂੜ ਕੁਟੰਬ ਹੈ
ਜਿਹੜਾ ਭਾਈ ਝੂਠ ਬੋਲਣਾ ਹੈ ਕੁਟੰਬ ਦਾ ਮੋਹ ਹੈ ਸਭ ਝੂਠਾ ਹੀ ਹੈ
ਮਨਮੁਖ ਮੁਗਧ ਰੱਤਾ
ਮਨਮੁਖ ਜਿਹੜਾ ਹੈ ਸ਼ਾਸਤਰ ਗਿਆਤ ਤੋਂ ਹੀਣਾ ਮੁਗਧ ਬਸਮਝ ਮਨ ਨੂੰ ਮੁਖੀ ਬਣਾ ਕੇ ਇਹਦੇ ਚ ਰੰਗਿਆ ਰਹਿੰਦਾ ਹਰ ਵਕਤ
ਹਉਮੈ ਮੇਰਾ ਕਰਮ ਹੋਏ
ਹਉਮੈ ਦੇਹ ਦੀ ਕਰਕੇ ਮੇਰ ਪਦਾਰਥਾਂ ਦੀ ਕਰਕੇ ਮਰ ਗਏ
ਸਾਥ ਨਾ ਲਿੱਤਾ
ਅੰਤ ਨੂੰ ਜਾਣ ਵੇਲੇ ਕੋਈ ਵੀ ਚੀਜ਼ ਨਾਲ ਨੀ ਲਈ ਹੈ
ਸਿਰ ਉੱਪਰ ਜਮ ਕਾਲ ਨਾ ਸੁਝੇ
ਸਿਰੇ ਤੇ ਜਮ ਕਾਲ ਕਰਨ ਵਾਲਾ ਖੜੋਤਾ ਹੈ ਮੇਰੇ ਤਾਂ ਸਿਰ ਉਪਰੇ ਪਸ਼ੂਆ ਨੀ ਬੂਝੇ ਉਹ ਦਿਸਦਾ ਨੀ ਇਸ ਦੇ ਤਾਈ
ਪਰਮਿਤਾ
ਵੈਤ ਵਿੱਚ ਅਤਿਅੰਤ ਭਰਮਿਆ ਹੋਇਆ ਭਰਮਦਾ ਹੈ
ਫਿਰ ਵੇਲਾ ਹੱਥ ਨਾ
ਫਿਰ ਬਖਸ਼ਾਉਣ ਦਾ ਵੇਲਾ ਇਹਦੇ ਹੱਥ ਨੀ ਆਵੇਗਾ
ਜਮ ਕਾਲ ਵਸ ਕੀਤਾ
ਜਦੋਂ ਜਮ ਕਾਲ ਕਰਨ ਵਾਲੇ ਨੇ ਆਪਣੇ ਵਸ ਕਰ ਲਿਆ
ਜਿਹਾ ਧੁਰ ਲਿਖ ਪਾਇਆ
ਜਿਹਾ ਜਿਹਾ ਜੀਵਨ ਜਿਹੇ ਸਿਰੀ ਪੜ੍ਹਦੇ ਸਾਰੀ ਤੋਂ
ਕਰਮ ਕਮਿਤਾ
ਜਿਹੇ ਜਿਹੇ ਕਰਮਾਂ ਨੂੰ ਕਮਿਤਾ ਕਮਾਇਆ ਹੈ ਉਹਾ ਜਿਹਾ ਧੁਰ ਲਿਖ ਪਾਇਆ ਹੈ ਜਿਹਾ ਜਿਹਾ ਧੁਰੋਂ ਆਪ ਤੋਂ ਪਰਮੇਸ਼ਰ ਲਿਖ ਪਾਇਆ ਹੈ ਉਸ ਪ੍ਰਾਰਬਧ ਬਣੀ ਹੈ ਸੇ ਉਹ ਜਿਹੇ ਕਰਮਾਂ ਨੂੰ ਕਮਿਤਾ ਕਮਾਉਂਦਾ ਹੈ।